ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਹਰ ਜੀਓ ਤੁਧ ਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਪਾਈ ਗੁਰ ਕੈ ਸ਼ਬਦ ਪਰਗਾਸਾ ਹਰ ਜੀਓ ਤੁਧ ਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਦੀਨ ਦੁਨੀਆ ਦੇ ਬਾਲਕ ਧੰਨ ਗੁਰੂ ਅੰਮ੍ਰਿਤਾ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਸਮਝਾਇਆ ਵੀ ਗੁਰੂ ਕੀ ਸਿੱਖਾ ਤੂੰ ਮੰਗਦਾ ਤਾਂ ਦਿਨੇ ਰਾਤ ਹੈ ਲੇਕਿਨ ਤੈਨੂੰ ਮੰਗਣ ਦੀ ਜਾਚ ਨਹੀਂ ਕੀ ਮੰਗਣਾ ਹੈ ਕਾਹਦੇ ਲਈ ਮੰਗਣਾ ਹੈ ਅੱਜ ਦੇ ਪਾਵਨ ਪਵਿੱਤਰ ਫਰਮਾਨ ਦਾ ਇਹ ਆਰੰਭ ਹੈ ਉਪਰੰਤ ਸਾਡੇ ਚ ਇੱਕ ਬਹੁਤ ਵੱਡਾ ਐਬ ਹੈ ਅਸੀਂ ਆਪਣੇ ਗੁਣਾਂ ਦਾ ਪ੍ਰਦਰਸ਼ਨ ਕਰਦੇ ਹਾਂ ਤੇ ਦੂਜਿਆਂ ਦੀ ਨਿੰਦਿਆ ਕਰਦੇ ਵੀ ਫਲਾਨਾ ਬੜਾ ਮਾੜਾ ਹੈ ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਦੂਜਿਆਂ ਦੇ ਔਗਣ ਵੇਖਣ ਦੀ ਬਜਾਏ ਕਿਤੇ ਆਪਣੇ ਔਗਣਾਂ ਵੱਲ ਝਾਤੀ ਮਾਰ ਤੇ ਤੇਰੀ ਕਲਿਆਣ ਹੋ ਜਾਏ ਤੀਸਰਾ ਕੱਲਾ ਲੈਕਚਰ ਦਿੱਤਿਆਂ ਭਾਸ਼ਣ ਦਿੱਤਿਆਂ ਗੱਲ ਨਹੀਂ ਬਣਨੀ ਜਿੰਨਾ ਚਿਰ ਗੁਰੂ ਦੇ ਉਪਦੇਸ਼ ਨੂੰ ਸਮਝਿਆ ਨਾ ਤੇ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਵੇਖਣ ਨੂੰ ਤਾਂ ਭਾਵੇਂ ਸਜਾ ਕੇ ਜਾਪਦੇ ਪਰ ਮੈਨੂੰ ਅੰਨੇ ਜਾਪਦੇ ਹਨ ਔਰ ਸਜਾਖਾ ਉਹ ਹੈ ਜਿਹਨੇ ਗੁਰੂ ਦੇ ਸ਼ਬਦ ਦੇ ਦੁਆਰਾ ਉਸ ਪਰਿਪੂਰਨ ਪਰਮਾਤਮਾ ਨੂੰ ਜਾਣ ਲਿਆ ਧੀ ਪੁੱਤ ਚੰਗਾ ਹੋਵੇ ਮਾੜਾ ਹੋਵੇ ਮਾਪੇ ਹਮੇਸ਼ਾ ਆਪਣੇ ਬੱਚਿਆਂ ਨਾਲ ਹਮਦਰਦੀ ਕਰਦੇ ਨੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਡੇ ਪਿਤਾ ਨੇ ਅਸੀਂ ਉਹਨਾਂ ਦੇ ਬੱਚੇ ਹਾਂ ਕਹਿੰਦੇ ਨੇ ਪੁੱਤਰਾ ਅੱਠੇ ਪਰ ਗੰਦਗੀ ਦਾ ਖਿਆਲ ਨਾ ਬਣ ਗੰਦਗੀ ਦਾ ਕੀੜਾ ਨਾ ਬਣ ਤੈਨੂੰ ਪਰਮਾਤਮਾ ਨੇ ਮਨੁੱਖ ਬਣਾ ਕਰਕੇ ਭੇਜਿਆ ਅਖੀਰਲੀ ਪੌੜੀ ਦੇ ਵਿੱਚ ਗੁਰਦੇਵ ਕਹਿੰਦੇ ਵੀ ਤੂੰ ਪੜਦਾ ਤਾਂ ਬੜਾ ਕਰਦਾ ਹੈ ਕਹਿੰਦਾ ਕੁਝ ਹੋਰ ਕਮਾਉਂਦਾ ਕੁਝ ਹੋਰ ਹੈ ਪਰ ਯਾਦ ਰੱਖ ਉਹ ਪਰਿਪੂਰਨ ਪਰਮਾਤਮਾ ਅੱਠੇ ਪਰ ਤੇਰੇ ਤੇ ਨਿਗਾਹ ਰੱਖਦਾ ਤੇ ਤੈਨੂੰ ਵੇਖਦਾ ਵੀ ਤੂੰ ਕੀ ਕਰਦਾ ਇਹ ਸੰਦੇਸ਼ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਵਿੱਚ ਸਤਿਗੁਰੂ ਅਮਰਦਾਸ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਸਮਝਾ ਰਹੇ ਨੇ ਹਜ਼ੂਰ ਰਹਿਮਤਾਂ ਕਰਨ ਮਨ ਨੂੰ ਖਣਾ ਤੋਂ ਰੋਕਣ ਦਾ ਯਤਨ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ हर जियो तुदनो सदा सलाही प्यारे जिचर घट अंतर है सासा।
गुरमुखो हुक्मनामे दा आरंभ हर अखर तो है ते भाई कान सिंह नाभा ने मान कोश विच इहदे 52 अर्थ कीते ने अर्थे इह आपां आम हर लफ़्ज़ सुणदे आ बोलदे आ लेकिन भाई साहब ने 52 अर्थ कीते ने अर्थे उन्हां ने हर दा अर्थ कीता अग हर दा अर्थ पाणी हर दा अर्थ मगरमच्छ इसे प्रकार हर दा अर्थ चोर हर दा अर्थ परमात्मा। जदों मैं ये विचार अपने चाचा जी कोलों पढ़ी ते मनुखी सुभा विच इक पक्ष है भी उहदे अंदर शंका बड़ी छेती आउंदा है। मेरे मन में शंका है भी महापुरशो तुसी सानू पढ़ाउंदे भी हर दा नाम रब है क्योंकि हर दा अर्थ हर थां ते व्यापक ओमनी प्रेजेंट ते तुसी नाल ये भी अर्थ पढ़ाया भी इहदा हर दा अर्थ चोर भी है। मैनू कहण लगे भी पुत्रा जेड़े मां विद्वान पुरश ने ना सियाणे उहनां दी हर गल भी को राज हुंदा ये वक्री गल भी अपनी सोच उन्नी ना आवे। वो कहण लगे भी ज्ञानी कान सिंह नाभा ने जिहड़ा हर दा अर्थ अग कीता ना अग दे विच आपां चंगी चीज पा दईए माड़ी पा दईए जदों सुआह बन जांदी है ना ते आपां कहिंदे इहदे नाल भांडे मांजो क्योंकि सुची हो गई है। पर सुची उदों होई जदों उह सुआह बन गई ते जे गोहा कच्चा ते सुआह नहीं बनेगी उहदे नाल भांडे नहीं आपां मांज सकदे। इसे प्रकार हर दा अर्थ पानी पानी विच कोई भी बढ़ जाए पानी सारियां दी मैड़ धोंदा है। परिपूर्ण परमात्मा हर उहदा चिंतन हिंदू करे मुसलमान करे सिख करे ईसाई करे यहूदी करे वह सारियां दी अंदर दी मैड़ धोंदा है। मैं कहा जी मैनूं लम्मा विस्तार नहीं चाहिए मैं तां केवल ते केवल एक शंका है ते मैं निवृत्त करना पी उन्हूं तुसीं चोर घरों पढ़ाया पी हर दा अर्थ चोर ते हर दा अर्थ रब। वो कहिंदे पुत्रा जदों किसी दे घर चोर चोरी करदा ना ते घर वालियां नूं पता नहीं चलदा पी उह सारे दा सारा घर लुट के लै जांदा ते घर वाले सवेरे वेखदे पी घर खाली हुंदा ते जे उह जाग पै ते चोर कहदा है। वह निपुण चोर तां है भी वह सारा घर खाली कर जे ते घर वाले नूं पता ना लगे। इसे तरह यह विशेषण परमात्मा नाल तां जोड़िया है जेड़े कल दे ठग ने वह परमात्मा कृपा करदा ते वह सज्जण बन जांदे ने। जेड़ा कल बंदिया नूं तल तल के खांदा कौड़ा राक्षस ਇਹ ਗੁਰਮੁਖ ਕੌੜੇ ਰਾਖ ਦੀ ਜਗ੍ਹਾ ਤੇ ਮੈਂ ਉੱਥੇ ਇੱਕ ਵਾਰ ਦਰਸ਼ਨ ਕਰਨ ਵੀ ਗਿਆ ਜੱਬਲਪੁਰ ਹੈ ਜੱਬਲਪੁਰ ਕੌੜੇ ਰਾਖ ਦਾ ਅੱਡਾ ਸੀ ਜਿਹੜਾ ਲੋਕਾਂ ਨੂੰ ਤੜ ਤੜ ਕੇ ਖਾਂਦਾ ਸੀ ਨਾ ਬਾਬੇ ਨਾਨਕ ਨੇ ਨਿਗਾਹ ਕੀਤੀ ਤੇ ਗੁਰਮੁਖ ਉਹਦਾ ਤਪਦਾ ਕੜਾਇਆ ਠੰਡਾ ਹੋ ਗਿਆ। ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਜੀਉ ਤਪਤ ਹੈ ਬਾਰੋ ਬਾਰ ਆਪਾਂ ਤਪਦੇ ਕਿਉਂ ਆ ਸਾਡੇ ਤਪਣ ਦਾ ਕਾਰਨ ਜੀਉ ਤਪਤ ਹੈ ਬਾਰੋ ਬਾਰ तप तप खपे बहुत बेकार जय तन बाणी विसर जाए जो पक्का रोगी बुलाए। बाणी नूं भुलण करके असीं तपदे हां इस प्रकार इहदा आरंभ हुंदा है हर तों। यह हर थां ते व्यापक दुखां नूं हरे परे करन वालिया संसार नूं ठंड देण वालिया मैं तेरे अगे अरदास करदा हां कि मैं सदीवी तौर ते तेरी सिफत तो सलाह करदा रवां ते किन्ना चिर करां जिचर
हर जियो तुदनो सदा सलाही प्यारे जिचर घट अंतर है सासा।
कहिंदे कि जिन्ना चिर गुरमुखा तेरे शरीर विच स्वास ने ना उन्ना चिर उस परमात्मा दा ध्यान तर। ये आपां जिन्ने बैठे आपां नूं गुरमुख ए नहीं पता भी साडा खीला स्वास केड़ा है। मैं अपने महल्ले विच घटना वेखी, एक माता प्रशादा छक रही सी ते नूं प्रशादा गर्म गर्म अपनी सस नूं छका रही सी। दो प्रशादे उस माता ने छके, थाली उहदे हत्थां चों डिग पई, खड़ाक होया ते निक्का जिहा पोता उहदे कोल खेड़दा सी ते उह नूंह नूं भुलेखा पै पई शायद एक काके ने मां जी दी थाली सुट दित्ती है। उन्हें झिड़किया ते भजी आई ते की वेख्या भी वह माता जी एकदम शरीर छड़ गए, थाली थले डिग पई। हुण किन्नी क बीमार होगी जिहड़ी दो प्रशादे छागी, अगर कर शरीर काम करदा ना, लेकिन तीजी रोटी दी उहनूं बुरकी तोड़न दी आग्या नहीं। इस करके गुरमुखो आपां नूं इह नहीं पता भी साडा खीला स्वास किहड़ा है। ते नाल गुरु अमरदास पातशाह ने समझाया भी गुरमुखा जिन्ना चिर तेरी स्वास ने, क्यों? क्योंकि बाणी कहिंदी अंत काल नारायण सिमरे, ऐसी चिंता मैं जे बरे, बदत लोचन तेनर मुक्ता पीतंबर वाग किरदे बसे। बाबा नामदेव दे परम मित्र जिन्हों आपां आम बोली च कहने पक्के यार बाबा त्रिलोचन जी होए ने, उन्हां बाबा त्रिलोचन जी ने अपनी शब्द विच लिखिया है कि गुरमुखा जे परमात्मा दा नाम लेंदिया लेंदिया खीले स्वास ते तेरी जबान ते परमात्मा दा नाम होया, तू परमात्मा नाल लीन हो जाएगा। कई बेरा बंदगी करन वाले बंदे दी बिरती भी अंतम समय पासे चलेगी ते काम खराब हो जांदा। भगवान दा नाम लेंदा बंदा नेक है, लेकिन अंतम समय भी गुरमुखो जी बात बिरती खड़ गई काम गया। इहदियां दो उदाहरण मेरे सामने एकदम आ गईआं ने। जदों दीन दुनिया दे मालक धन गुरु गोबिंद सिंह सच्चे पातशाह हजूर साहब गए ने ना, ते माधव दास बरागी दे पंगे ते जाके गुरदेव ने अपना आसन लाया। ये आपां प्रसंग सारे जानते हैं। और वेखो एक आपां पंजाबी लफ्ज कहने पर रस्सी सड़ गई वट नहीं गया, पंजाबी दी कहावत है। इस माधव दास ने गुरु गोबिंद सिंह दी शरण विच आउण तो पहला तीन गुरु धारण किए ने, तीन। इहदा जन्म पुंछ दे इलाके च होया, अमीरां दा बेटा सी, शिकार खेडण गया, इन्हें हिरनी नूं तीर मारिया, हिरनी मर गई और उहदे पेट चों तड़फ तड़फ के बच्चे बाहर निकल के मरे ते इहदे मन नूं सट लगी और इन्हें घर बार छड्ड दिता। सानू तां 17 सालां तक असर नहीं ना होया, मैं हैरान हां भी 18 साल का गभरू है पर उहदे मन ते सट लगी, उहने घर बार छड्ड दिता। इहदा नाम लक्ष्मण दास ही पहला, लक्ष्मण देव लक्ष्मण दास भी लिखिया। इन्हें पहला जामण पिंड खालड़े दे लागे जिथे गुरु नानक पातशाह दे नानका नगर उहदे बिल्कुल लागे जामण, उथे आण के गुरु धारण किया। मुड़ के इन्हें लूणीए नाम दे महापुरश नूं गुरु धारण किया। ते तीजा इन्हें साधो दास नाम का मनुख बरागी इन्हें अवचल नगर आके उन्हें तीजा गुरु धारण किया। हुण गुरु तो धारण कर रहा है, जिवें पंजाबी की कहावत है ना, चोर चोरी छड़ जांदा पर हेरा फेरी नहीं छड़दा, यह आम कहावत है। हुण वेखो भी घर बार भी छड़िया, मन नूं ठोकर भी लगी, लेकिन करतूत की करदा है, मंजे ते किसी महापुरश नूं बना के ते मुड़ के मंजा मूधा करके ताड़ी मारदा हसदा। ग्रंथां दे मुताबक इहने चार वीर बस कीते सन, घुरूंगा होणगियां। ਇਹ ਬਾਹਰ ਜਾ ਕੇ ਤਪੱਸਿਆ ਕਰਦਾ ਗੁਰਮੁਖੋ, ਤਪੱਸਿਆ ਕਰਨ ਦਾ ਤਾਂ ਫਾਇਦਾ ਜੇ ਆਪਾਂ ਕਿਸੇ ਦੇ ਪਰਦਾ ਪਾਈਏ ਤੇ ਜੇ ਬਾਣੀ ਵੀ ਪੜ੍ਹੀ ਗਏ ਤੇ ਪਰਦਾ ਨਹੀਂ ਪਾਇਆ ਤੇ ਮੈਨੂੰ ਮਾਫ਼ੀ ਦੇਣੀ, ਅਸੀਂ ਠੀਕ ਟਿਕਾਣੇ ਤੇ ਨਹੀਂ, ਆਪਾਂ ਗਲਤ ਹਾਂ। ਉਸੇ ਲਿਖਿਆ ਵੀ ਉਹਨੇ ਵੀਰ ਭੇਜੇ, ਬਾਜਾਂ ਵਾਲੇ ਨੇ ਆਪਣਾ ਤੀਰ ਰੱਖਿਆ ਉਹਦੇ ਉੱਪਰ, ਗੱਲ ਨਾ ਬਣੀ ਤੇ ਉਹ ਕਹਿੰਦੇ ਵੀ ਮਾਧੋ ਦਾਸਾ ਸਾਡੇ ਹੱਥ ਕੜੇ, ਸਾਡੇ ਤੋਂ ਬਾਹਰ ਕੰਮ ਹੈ। ਮਾਧੋ ਦਾਸ ਆਇਆ, ਯਤਨ ਕੀਤਾ, ਲੇਕਿਨ ਗੁਰੂ ਕੇ ਚਰਨਾਂ ਤੇ ਡੇਗ ਕੇ ਕਹਿਣ ਲੱਗਾ, ਜੀ ਮੈਂ ਭੁੱਲ ਗਿਆ, ਮੈਂ ਤੇਰਾ ਬੰਦਾ। ਜਿਹੜਾ ਆਪਾਂ ਲਫ਼ਜ਼ ਪੜ੍ਹਦੇ ਨੇ ਬੰਦਾ ਸਿੰਘ ਬਹਾਦਰ, ਇਹਦਾ ਨਾਂ ਬੰਦਾ ਸਿੰਘ ਬਹਾਦਰ ਨਹੀਂ, ਇਹਦਾ ਵਿਸ਼ੇਸ਼ਣ ਹੈ ਵੀ ਮੈਂ ਤੇਰਾ ਬੰਦਾ, ਬੰਦਾ ਤੂੰ ਭਾਵ ਗੁਲਾਮ। ਇਹਨੇ ਮੁੜ ਕੇ ਅੰਮ੍ਰਿਤ ਛਕਿਆ ਤੇ ਪੰਜਾਂ ਪਿਆਰਿਆਂ ਨੇ ਇਹਦਾ ਨਾਂ ਰੱਖਿਆ ਗੁਰਬਖਸ਼ ਸਿੰਘ, ਜਿਹੜਾ ਆਪਣੇ ਆਪ ਨੂੰ ਬੰਦੀ ਬਣਾ ਲਏ, ਗੁਰੂ ਨੂੰ ਬਖਸ਼ ਦਿੰਦਾ। ਹੁਣ ਜਿਹੜੀ ਆਪਾਂ ਗੱਲ ਕਰਨੀ ਹੈ, ਜਿਸ ਚਿਰ ਘੱਟ ਅੰਤਰ ਹੈ ਸਾਸਾ, ਜਦੋਂ ਇਹਨੇ ਆਖਿਆ ਨਾ ਵੀ ਮੈਂ ਤੁਹਾਡਾ ਬੰਦਾ ਹੈ, ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਪਤਾ ਤੇਰੇ ਗੁਰੂ ਦੀ ਕੀ ਹਾਲਤ ਹੋਈ? ਕਹਿਣ ਲੱਗਾ ਜੀ ਮੈਨੂੰ ਪਤਾ ਨਹੀਂ। ਉੱਥੇ ਇਤਿਹਾਸ ਵੀ ਲਿਖਿਆ ਵੀ ਜਿੱਥੇ ਕਲਗੀਧਰ ਬਾਪੂ ਪੜਗੇ ਤੇ ਬੈਠੇ ਸਨ, ਸਾਹਮਣੇ ਇੱਕ ਬਿੱਲ ਦਾ ਬੂਟਾ ਹੈ। ਕਹਿਣ ਲੱਗੇ ਉਹ ਫਲ ਤੋੜ ਕੇ ਲਿਆ। ਜਦੋਂ ਉਹਨੇ ਫਲ ਤੋੜ ਕੇ ਲਿਆਂਦਾ ਤੇ ਕਹਿੰਦੇ ਲਿਆ ਭੰਨੀਏ, ਜਦੋਂ ਭੰਨਿਆ ਤੇ ਉਹਦੇ ਚ ਨਿੱਕਾ ਜਿਹਾ ਕੀੜਾ, ਤੇ ਕਹਿਣ ਲੱਗਿਆ ਤੇਰਾ ਗੁਰੂ ਹੀ, ਜਿਹੜਾ ਨਿੱਕਾ ਜਿਹਾ ਕੀੜਾ ਨਾ, ਇਹ ਤੇਰਾ ਗੁਰੂ ਹੈ। ਕੰਬ ਗਿਆ, ਕਹਿਣ ਲੱਗਾ ਮਹਾਂਪੁਰਸ਼ੋ, ਮੇਰਾ ਗੁਰੂ ਬਿਹੰਗਮ, ਮੇਰਾ ਗੁਰੂ ਤਪਸਵੀ, ਲੇਕਿਨ ਇੱਥੇ ਕਿਵੇਂ ਆਇਆ? ਤੇ ਪਾਤਸ਼ਾਹ ਕਹਿੰਦੇ ਨੇ ਮੈਂ ਤੂੰ ਆਪ ਕੋਲ ਸਾਂ, ਜਿਹੜੇ ਮੰਜੇ ਤੇ ਮੈਂ ਬੈਠਾ ਜਦੋਂ ਤੇਰੇ ਗੁਰੂ ਦੇ ਪ੍ਰਾਣ ਨਿਕਲੇ ਨੇ, ਇੱਥੇ ਲੰਮਾ ਪਿਆ ਸੀ, ਔਰ ਇਹ ਸਾਹਮਣੇ ਬਿੱਲ ਦੇ ਬੂਟੇ ਵਾਲੇ ਪਾਸੇ ਵੱਲ ਉਹਦੀ ਸੁਤਾ ਗਈ, ਔਰ ਸੁਤਾ ਗਈ ਤੇ ਪ੍ਰਾਣ ਨਿਕਲ ਗਏ, ਔਰ ਉਸ ਕਾਰਨ ਕਰਕੇ ਇਹਨੂੰ ਇਸ ਬਿੱਲ ਦੇ ਕੀੜੇ ਚ ਆਉਣਾ ਪਿਆ। ਜਿਹਨੂੰ ਬਾਣੀ ਕਹਿੰਦੀ ਜਿੱਤ ਲਾਗੋ ਮਨ ਵਾਸਨਾ, ਅੰਤ ਸਾਫ ਪ੍ਰਗਟਾਨੀ, ਜਿਹੜੇ ਪਾਸੇ ਸਾਡੀ ਸੁਧਾ ਰਹੇਗੀ ਨਾ, ਉਹ ਅੰਤ ਦੇ ਮੌਕੇ ਤੇ ਪ੍ਰਗਟ ਹੋਵੇਗੀ। ਜਿਵੇਂ ਸਾਡੇ ਸਿੱਖ ਪੰਥ ਵਿੱਚ ਸਾਡੇ ਬਜ਼ੁਰਗਾਂ ਨੇ ਇੱਕ ਬੜੀ ਚੰਗੀ ਮਰਿਆਦਾ ਬਣਾਈ ਹੈ, ਦਸ ਗੁਰੂ ਸਾਹਿਬਾਨਾਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਪੰਜਾਂ ਪਿਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਜਿਨ੍ਹਾਂ ਨਾਮ ਜਪਿਆ ਉਹਨਾਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ, ਜਿਨ੍ਹੇ ਬੱਚਿਆਂ ਬੱਚਿਆਂ ਨੂੰ ਕੁਰਬਾਨ ਕੀਤਾ ਉਹਨਾਂ ਦਾ ਨਾਮ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਉਹਦਾ ਮੇਨ ਕਰ ਵਾਰ ਵਾਰ ਰਿਪੀਟ ਕਰਨ ਦਾ ਭਾਵ ਹੈ ਕਿ ਸਾਡੀ ਬਿਰਤੀ ਕਿਸੇ ਢੰਗ ਨਾਲ ਵਾਹਿਗੁਰੂ ਨਾਲ ਜੁੜ ਜਾਏ, ਤੇ ਜੇ ਸ਼ਹੀਦ ਹੋਏ ਨੇ ਨਾ ਤੇ ਉਹਨਾਂ ਦੇ ਅੰਦਰ ਬਲ ਸੀ ਵਾਹਿਗੁਰੂ ਕਰਕੇ, ਜਿਨ੍ਹਾਂ ਨਾਮ ਜਪਿਆ ਉਹਨਾਂ ਦੇ ਅੰਦਰ ਤਾਕਤ ਹੈ ਵਾਹਿਗੁਰੂ ਦੀ। ਇਸ ਕਰਕੇ ਸਿਖਾ ਉਪਰਾਲਾ ਕਰ, ਤੇਰੀ ਸੁਧਾ ਵਾਹਿਗੁਰੂ ਵਾਲੇ ਪਾਸੇ ਰਵੇ। ਔਰ ਇਸ ਕਰਕੇ ਰੰਭ ਦੀ ਪੰਕਤੀ ਚ ਗੁਰਦੇਵ ਕਹਿੰਦੇ ਨੇ ਹੇ ਵਾਹਿਗੁਰੂ, ਹੇ ਪਰਿਪੂਰਨ ਪ੍ਰਮਾਤਮਾ, ਮੈਂ ਤੇਰੇ ਅੱਗੇ ਅਰਦਾਸ ਕਰਦਾ ਕਿ ਜਿੰਨਾ ਚਿਰ ਮੇਰੇ ਸਵਾਸ ਨੇ ਉਹਨਾਂ ਚਿਰ ਤੇਰੀ ਸਿਫਤ ਤੋਂ ਸਲਾਹ ਕਰਦਾ ਰਵਾਂ।
ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ,
ਹੇ ਵਾਹਿਗੁਰੂ ਜੀ ਇੱਕ ਪਲ ਵੀ ਮੈਨੂੰ ਤੂੰ ਭੁੱਲ ਜਾਵੇਂ।
ਜਾਣੋ ਬਰਸ ਪਚਾਸਾ,
ਉਸ ਪੰਕਤੀ ਨੂੰ ਪੜ ਕੇ ਤੇ ਆਪਣੇ ਅੰਦਰ ਝਾਤੀ ਮਾਰੀਏ। ਗੁਰਦੇਵ ਕਹਿੰਦੇ ਵੀ ਇੱਕ ਪਲ ਤੈਨੂੰ ਭੁੱਲ ਜਾਣਾ ਤੇ ਮੈਂ ਸਮਝਦਾ ਵੀ ਮੈਂ 50 ਸਾਲ ਤੈਨੂੰ ਭੁੱਲ ਗਿਆ, ਮੈਂ ਏਡੀ ਵੱਡੀ ਗਲਤੀ ਕੀਤੀ ਹੈ। ਤੇ ਆਪਾਂ ਤਾਂ ਗੁਰਮੁਖ 50 ਸਾਲਾਂ ਦੇ ਹੋ ਗਏ ਤੇ ਸਾਨੂੰ ਮੌਤ ਦਾ ਚੇਤਾ ਹੀ ਨਹੀਂ, ਰੱਬ ਦਾ ਚੇਤਾ ਹੀ ਨਹੀਂ। ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਨਾ ਤੇ ਮੁੜ ਕੇ ਫਿਰ ਮੇਰੇ, ਮੈਂ ਇੱਥੇ ਕਥਾ ਕਰਨ ਆਉਣਾ, ਮੈਂ ਘਰ ਨੂੰ ਜਾ ਰਿਹਾ ਸਾਂ, ਜਿਹੜੇ ਕਿੱਤੇ ਨੇ ਇੱਥੇ ਇੱਕ ਦੁਕਾਨ ਸੀ ਕਰਿਆਨੇ ਦੀ, ਤੇ ਆਪਾਂ ਘਰ ਵਾਸਤੇ ਕੋ ਚਾਹ ਖੰਡ ਲੈਂਦੇ ਹਾਂ, ਤੇ ਮੈਂ ਦੁਕਾਨ ਤੇ ਲੈਣ ਲੱਗਾ ਵੀ ਸਿੱਖ ਭਰਾ ਤੇ ਇੱਥੋਂ ਲਵਾਂ। ਉਹਨੇ ਮੇਰਾ ਲਿਬਾਸ ਵੇਖ ਕੇ ਤੇ ਮੈਨੂੰ ਕਹਿੰਦਾ ਗਿਆਨੀ ਜੀ ਦਰਬਾਰ ਸਾਹਿਬ ਦਾ ਕੀ ਹਾਲ ਹੈ, ਵੇਖੋ ਸਾਡੀ ਹਾਲਤ, ਇਹ ਹੱਡ ਬੀਤੀ ਜੇ ਮੇਰੀ। ਮੈਂ ਉਹਦੇ ਮੂੰਹ ਵੱਲ ਵੇਖਿਆ, ਬੜਾ ਸਾਫ ਸੂਤ ਪੱਗ ਉਹਨੇ ਬੱਧੀ, ਪਜਾਮਾ ਪਾਇਆ, ਤੇ ਮੈਨੂੰ ਕਹਿਣ ਲੱਗਾ ਵੀ ਗਿਆਨੀ ਦਰਬਾਰ ਸਾਹਿਬ ਦਾ ਕੀ ਹਾਲ ਹੈ। ਮੈਂ ਕਿਹਾ ਕਿਉਂ? ਕਹਿੰਦਾ ਮੈਨੂੰ 17 ਸਾਲ ਹੋ ਗਏ ਦਰਬਾਰ ਸਾਹਿਬ ਗਏ ਨੂੰ, ਅੰਮ੍ਰਿਤਸਰ ਚ ਰਹਿੰਦਿਆਂ ਆਇਆ, ਉਹਦੇ ਬਿਆਨ ਦੇ ਮੁਤਾਬਕ ਉਹ 17 ਸਾਲ ਇੱਥੇ ਰਹਿੰਦਾ, ਜਦਕਿ ਰਕਸ਼ਾ ਕਰਨ ਦੀ ਲੋੜ ਵੀ ਕੋਈ ਨਹੀਂ ਕਿਤਿਆਂ ਦੀ ਗੱਲ ਜੇ ਆਂਦਾ 17 ਸਾਲ ਹੋ ਗਏ ਨੇ, ਤੇ ਮੇਰੀ ਬੋਲੀ ਤਾਂ ਮਿਠਾਸ ਹੈ ਹੀ ਨਹੀਂ। ਮੈਂ ਆਪਣੀ ਬੋਲੀ ਦੇ ਮੁਤਾਬਕ ਬੋਲਿਆ ਵੀ ਰਸਾ ਲੈ, ਫੀਤਾ ਲੈ ਜਾ ਤੇ ਮਿਲ ਲਾ ਦਰਬਾਰ ਸਾਹਿਬ, ਅਜੇ ਵੀ ਉੱਥੇ ਦਾ ਉੱਥੇ ਹੀ। ਮੈਂ ਉਹਨੂੰ ਕਿਹਾ ਫੀਤਾ ਲੈ ਜਾ ਤੇ ਮਿਲ ਲਾ, ਅਜੇ ਵੀ ਦਰਬਾਰ ਸਾਹਿਬ ਉੱਥੇ ਹੈ। ਕਹਿਣ ਦਾ ਭਾਵ ਕਿ ਇੱਥੇ ਆਇਆ ਵੀ ਗੁਰਮੁਖੋ ਜਿਨ੍ਹਾਂ ਦੇ ਕਰਮ ਚੰਗੇ ਨੇ ਨਾ ਉਹ ਨਹੀਂ ਆ ਸਕਦੇ। ਤੇ ਇੱਕ ਮੈਂ ਤੁਹਾਨੂੰ ਬੇਨਤੀ ਕਰਾਂ, ਜੇ ਆਪਾਂ ਆਉਂਦੇ ਹਾਂ ਤੇ ਆਪਾਂ ਨਹੀਂ ਜੇ ਆਉਂਦੇ, ਆਪਾਂ ਨੂੰ ਗੁਰੂ ਰਾਮਦਾਸ ਆਪਣਾ ਬਾਪੂ ਚੁੱਕ ਕੇ ਲਿਆਉਂਦਾ ਜੇ। ਇਹ ਨਾ ਆਖਿਆ ਜੀ ਵਿਗਿਆਨੀ ਜੀ ਮੈਂ ਨਾਂਗਾ ਨਹੀਂ ਪਾਇਆ ਮੈਂ ਆਉਣਾ, ਆਪਾਂ ਨਹੀਂ ਆਉਂਦੇ, ਇਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰਦਾ। ਇਹ ਵਾਹਿਗੁਰੂ ਜੇ ਤੇਰਾ ਨਾਮ ਇੱਕ ਪਲ ਵੀ ਭੁੱਲ ਜਾਏ ਤੇ ਮੈਂ ਸਮਝਦਾ ਮੈਨੂੰ 50 ਸਾਲ ਦਾ ਘਾਟਾ ਪਿਆ ਹੈ। ਕਿਉਂ ਬੇਨਤੀ ਕਰਦਾ ਤੇਰੇ ਅੱਗੇ,
ਹਮ ਮੂੜ ਮੁਗਦ ਸਦਾ ਸੇ ਪਾਈ।
ਵਾਹਿਗੁਰੂ ਮੈਂ ਵਾਰ ਵਾਰ ਤੇਰੇ ਅੱਗੇ ਆੜੇ ਤਾਂ ਕਰਦਾ, ਮੈਂ ਵੱਡਾ ਮੂਰਖ। ਬਾਣੀ ਚ ਆਪਾਂ ਪੜਿਆ ਨਾ ਮੁਗਧ, ਮੂੜ ਤੇ ਮੁਗਧਾ ਗੁਰਮੁਖੋ ਫਰਕ ਇਹ ਹੈ, ਜਿਵੇਂ ਪਾਣੀ ਵਿਚ ਕੋਈ ਚੀਜ਼ ਪੈ ਦੇ ਤੇ ਉਹਦੇ ਤੇ ਅਸਰ ਨਹੀਂ ਹੁੰਦਾ। ਮੁਗਧਾ ਭਾਵ ਹੁੰਦਾ ਵੀ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਮੈਂ ਬੜੀਆਂ ਟੱਕਰਾਂ ਮਾਰੀਆਂ ਪਰ ਉਹਦੇ ਪੱਲੇ ਗੱਲ ਨਹੀਂ ਪਈ। ਮੁਗਧਾ ਭਾਵ ਇਹ ਵੀ ਹੇ ਵਾਹਿਗੁਰੂ ਮੈਂ ਇੰਨਾ ਮੂਰਖ ਹਾਂ, ਮੈਂ ਇੰਨਾ ਬਸਮਝ ਹਾਂ ਵੀ ਮੈਨੂੰ ਤੂੰ ਜਿੰਨਾ ਵੀ ਸਿੱਖਿਆ ਦੇਵੇਂ ਮੇਰੇ ਪੱਲੇ ਨਹੀਂ ਪੈਂਦੀ, ਮੈਂ ਗ੍ਰਹਿਣ ਨਹੀਂ ਕਰਦਾ।
ਗੁਰ ਕੈ ਸ਼ਬਦ ਪਰਗਾਸਾ,
ਫਿਰ ਸਾਨੂੰ ਵਾਹਿਗੁਰੂ ਪੁੱਛਦਾ ਵੀ ਗੁਰਮੁਖਾ ਗੱਲ ਕਿਵੇਂ ਬਣੇਗੀ, ਕਿਉਂ ਹਾੜੇ ਕੱਢਦਾ। ਤੇ ਅਸੀਂ ਬੇਨਤੀ ਕਰਨੀ ਵਾਹਿਗੁਰੂ ਮੈਨੂੰ ਆਪਣਾ ਸ਼ਬਦ ਦੇ ਤਾਂ ਕਿ ਤੇਰੇ ਸ਼ਬਦ ਦੇ ਦੁਆਰਾ ਮੇਰੇ ਅੰਦਰ ਚਾਨਣ ਹੋ ਜਾਵੇ।
ਹਰ ਜੀਓ ਤੁਮ ਆਪੇ ਦੇਹੋ ਬੁਝਾਈ।
ਪਰਿਪੂਰਨ ਪਰਮਾਤਮਾ ਮੇਰੇ ਵਿੱਚ ਇੰਨੀ ਸਮਝ ਨਹੀਂ ਕਿ ਮੈਂ ਸਮਝ ਸਕਾਂ, ਇਹ ਸੋਝੀ ਇਹ ਸਮਝ ਤੂੰ ਦੇਵੀਂ ਕਿਰਪਾ ਕਰਕੇ।
ਹਰ ਜੀਓ ਤੁਦ ਵਿਟ ਹੋ ਵਾਰਿਆ ਸਦ ਹੀ।
ਪਰਿਪੂਰਨ ਪਰਮਾਤਮਾ ਮੈਂ ਸਦੀਵੀ ਤੌਰ ਤੇ ਤੇਰੇ ਤੋਂ ਸਦਕੇ ਜਾਣਾ। ਆਪਾਂ ਗੁਰਮੁਖੋ ਦਰਬਾਰ ਸਾਹਿਬ ਦੀਆਂ ਪ੍ਰਕਰਮਾ ਕਰਦੇ ਹਾਂ ਨਾ, ਅੜਾ ਗੇੜਾ ਕੱਢਦੇ ਹਾਂ। ਕਈ ਬੰਦੇ ਸਵਾਲ ਕਰਦੇ ਵੀ ਗਿਆਨੀ ਜੀ ਇਹਦਾ ਬੇੜੇ ਇਹ ਗੇੜੇ ਕੱਢਣ ਚ ਕੀ ਹੋਵੇਗਾ, ਜਿਹਨੂੰ ਆਪਾਂ ਪ੍ਰਕਰਮਾ ਕਹਿੰਦੇ ਪ੍ਰਕਰਮਾ ਕਰਨੀਆਂ। ਇਹਦਾ ਗੁਰਮੁਖੋ ਅੰਤਰੀਵ ਅਰਥ ਇਹ ਹੈ, ਜਦੋਂ ਆਪਣੇ ਪੁੱਤਰ ਦਾ ਵਿਆਹ ਹੁੰਦਾ ਹੈ ਉਦੋਂ ਆਪਾਂ ਨੂੰਹ ਤੇ ਪੁੱਤ ਦੇ ਉੱਪਰ ਦੇ ਰੁਪਈਏ ਵਾਰ ਵਾਰ ਕੇ ਤੇ ਲਾਗੀਆਂ ਨੂੰ ਦੇਣੇ ਗਰੀਬ ਲੋਕਾਂ ਨੂੰ, ਉਤਨਾ ਦੇਣ ਦੀ ਗੱਲ ਤਾਂ ਹੋਰ ਹੈ ਨਾ, ਲੇਕਿਨ ਜਿਹੜਾ ਵਾਰ ਕੇ ਦੇਣੇ ਦਾ ਮਤਲਬ ਕੀ ਹੈ। ਇਹਦਾ ਮਤਲਬ ਵੀ ਇਹ ਜਿਹੜੀ ਮਾਇਆ ਨਾ ਮੈਂ ਇਹਨਾਂ ਧੀਆਂ ਪੁੱਤਾਂ ਤੋਂ ਕੁਰਬਾਨ ਕਰਦਾ, ਇਹ ਮਾਇਆ ਇਹਨਾਂ ਦੇ ਬਰਾਬਰ ਕੁਛ ਵੀ ਨਹੀਂ। ਇਸੇ ਪ੍ਰਕਾਰ ਗੁਰੂ ਦੀਆਂ ਪ੍ਰਕਰਮਾ ਕਰਨੀਆਂ ਸਦਕੇ ਜਾਣ ਦਾ ਭਾਵ ਹੈ ਵੀ ਮੈਂ ਕੁਝ ਵੀ ਨਹੀਂ, ਮੈਂ ਆਪਣਾ ਆਪਾ ਤੇਰੇ ਤੋਂ ਕੁਰਬਾਨ ਕਰਦਾ ਹਾਂ। ਤੇ ਆਪਾਂ ਤਾਂ ਕਈ ਵਾਰ ਕਹਿੰਦੇ ਗਿਆਨੀ ਜੀ ਪ੍ਰਕਰਮਾ ਬੜੀਆਂ ਵੱਡੀਆਂ ਨੇ। ਮੈਂ ਦਮਦਮੀ ਟਕਸਾਲ ਦਾ ਵਿਦਿਆਰਥੀ ਹਾਂ ਤੇ ਸੰਤ ਗਿਆਨੀ ਗੁਰਬਿੰਦਰ ਸਿੰਘ ਖਾਲਸਾ ਦੇ 12ਵੇਂ ਮੁਖੀ ਸਨ, ਮੈਂ ਉਹਨਾਂ ਦੇ ਰਾਜ ਬਚਪਨ ਦਰਸ਼ਨ ਕੀਤੇ ਨੇ। ਉਹ ਗੁਰਮੁਖੋ 13 ਪ੍ਰਕਰਮਾ ਕਰਦੇ ਸਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ, ਘੱਟ ਤੋਂ ਘੱਟ 13 ਪ੍ਰਕਰਮਾ। ਤੇ ਵਿਦਿਆਰਥੀ ਪੁੱਛ ਲੈਂਦੇ ਨੇ ਵੀ ਮਹਾਂਪੁਰਸ਼ ਤੁਹਾਨੂੰ ਹੋਰ ਕੰਮ ਕੋਈ ਨਹੀਂ, ਗੇੜੇ ਤੇ ਗੇੜਾ ਕੱਢੀ ਜਾਂਦੇ ਹੋ? ਉਹ ਕਹਿੰਦੇ ਸਿੰਘੋ ਮੈਂ ਇਹ 13 ਪ੍ਰਕਰਮਾ ਕਰਦਾ ਵੀ ਗੁਰੂ ਨਾਨਕ ਪਾਤਸ਼ਾਹ ਮੈਂ ਤੇਰਾ ਹੀ ਤੇ ਤੂੰ ਮੇਰਾ ਬਣ ਜਾ, ਮੈਂ ਤੇਰਾ ਤੇ ਤੂੰ ਮੇਰਾ ਬਣ ਜਾ, ਮੇਰਾ ਆਪਣਾ ਕੁਝ ਹੈ ਵੀ ਨਹੀਂ। ਇਸ ਕਰਕੇ ਗੁਰਮੁਖੋ ਇਹਦਾ ਭਾਵ ਹੈ ਇਹ ਵਾਹਿਗੁਰੂ ਮੈਂ ਤੇਰੇ ਤੋਂ ਸਦਕੇ ਜਾਣਾ ਕੁਰਬਾਨ ਜਾਂਦਾ ਹਾਂ।
ਤੇਰੇ ਨਾਮ ਵਿਟ ਹੋ ਬਲ ਜਾਈ।
ਜਿਹੜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪ੍ਰਕਰਮਾ ਕਰਦੇ ਇਹਦਾ ਅਰਥ ਇਹ ਹੈ, ਜਿਹੜਾ ਤੇਰਾ ਨਾਮ ਹੈ ਨਾ, ਕਿਉਂਕਿ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਹੈ ਹੀ ਨਾਮ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ।
ਰਹਾਉ ਹਮ ਸ਼ਬਦ ਮੂਏ ਸ਼ਬਦ ਮਾਰ ਜੀਵਾਲੇ ਪਾਈ।
ਸਾਡੇ ਤੇ ਕਿਰਪਾ ਕਰੇ, ਤੇਰੇ ਉਪਦੇਸ਼ ਨੇ ਸਾਡੀ ਮੈਂ ਮਾਰ ਦਿੱਤੇ ਤੇ ਤੇਰੇ ਉਪਦੇਸ਼ ਦੇ ਦੁਆਰਾ ਜਿਹੜੇ ਮੁਰਦੇ ਨੇ ਉਹਨਾਂ ਵਿੱਚ ਜਾਨ ਪੈਂਦਾ ਹੈ। ਉਹ ਬੰਦਾ ਜਿਹੜਾ ਉਪਦੇਸ਼ ਹੈ ਨਾ, ਮੈਂ ਬੁੱਧ ਧਰਮ ਦਾ ਗ੍ਰੰਥ ਪੜ੍ਹਿਆ, ਉੱਥੇ ਗੁਰਮੁਖੋ ਬੁੱਧ ਦੇ ਜੀਵਨ ਦੇ ਵਿੱਚ ਸਾਹੀ ਪੜ੍ਹੀ, ਵੇਖੋ ਵੱਖ ਵੱਖ ਛੌਕ, ਉਹ ਬੰਦੇ ਨੂੰ ਮਾਰ ਕੇ ਤੇ ਉਹਦੀ ਉਂਗਲ ਵੱਢ ਕੇ ਤੇ ਆਪਣੇ ਗਲ ਚ ਮਾਲਾ ਪਾਉਂਦਾ ਸੀ। ਕਿਤੇ ਬੁੱਧ ਧਰਮ ਦਾ ਇਤਿਹਾਸ ਪੜ੍ਹਨਾ ਤੇ ਤੁਹਾਨੂੰ ਸਾਖੀ ਮਿਲੇਗੀ, ਮੈਂ ਉੱਥੋਂ ਪੜ੍ਹੀ ਹੈ। ਉਹ ਇੱਕ ਬੰਦਾ ਮਾਰ ਕੇ ਤੇ ਉਹਦੀ ਉਂਗਲ ਰੱਸੀ ਚ ਪਰੋ ਲੈਂਦਾ ਔਰ ਇਸ ਵਜ੍ਹਾ ਕਰਕੇ ਉਹਦਾ ਨਾਂ ਸੀ ਅੰਗਲੀ ਮਾਲ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਲਿਖਿਆ ਕਿ ਉਹਨੇ 99 ਬੰਦੇ ਮਾਰ ਲੈ, ਲੇਕਿਨ ਅਜੇ 100 ਨਹੀਂ ਪੂਰਾ ਹੁੰਦਾ। ਉਹ ਇੰਨਾ ਕੜਖਤ ਸੰਭਾਅ ਸੀ, ਇੰਨਾ ਜ਼ਾਲਮ ਸੀ। ਉਹਦੀ ਮਾਂ ਰੋਟੀ ਲੈ ਕੇ ਜਾਂਦੀ ਤੇ ਮਾਂ ਵੀ ਡਰਦੀ ਵੀ ਇਹਨੇ 100 ਪੂਰਾ ਕਰ ਲਈ, ਕਿਤੇ ਮੈਨੂੰ ਮਾਰ ਨਾ ਦੇ, ਕਿਉਂਕਿ ਇਹਨੇ ਪ੍ਰਣ ਕੀਤਾ ਵੀ ਮੈਂ 100 ਪੂਰਾ ਕਰਨਾ। ਬੰਦਾ ਤਾਂ ਇਸ ਤਰ੍ਹਾਂ ਲੰਘਦਾ ਹੀ ਕੋਈ ਨਹੀਂ, ਆਉਂਦਾ ਹੀ ਕੋਈ ਨਹੀਂ, ਤੇ ਇਹਨੇ ਆਪਣੀ ਗਿਣਤੀ ਪੂਰੀ ਕਰਨੀ ਹੈ ਤੇ ਕਿਤੇ ਮੇਰਾ ਖਾਤਮਾ ਨਾ ਕਰ ਦੇ। ਉੱਥੇ ਲਿਖਿਆ ਕਿ ਭਾਣਾ ਰੱਬ ਦਾ ਕਿ ਮਹਾਤਮਾ ਬੁੱਧ ਉਸ ਰਸਤੇ ਤੇ ਜਾ ਰਹੇ ਨੇ, ਜਿਹੜੇ ਵਾਕਫ ਸਨ ਉਹਨਾਂ ਨੇ ਮਹਾਤਮਾ ਬੁੱਧ ਨੂੰ ਬੇਨਤੀ ਕੀਤੀ ਵੀ ਸਵਾਮੀ ਜੀ ਇਹ ਰਾਹ ਬੜਾ ਖਤਰਨਾਕ ਹੈ, ਇੱਥੇ ਅੰਗੜੀ ਮਾਲ ਨਾਮ ਦਾ ਇੱਕ ਬੰਦਾ ਬੜਾ ਕੜਕ ਸੁਭਾਅ ਦਾ ਰਹਿੰਦਾ ਤੇ ਕਿਰਪਾ ਕਰਕੇ ਇੱਧਰ ਨਾ ਜਾਓ, ਤੁਹਾਡਾ ਨੁਕਸਾਨ ਨਾ ਕਰ ਦੇ। ਤੇ ਕਹਿਣ ਲੱਗੇ ਗੁਰਮੁਖੋ ਮੈਂ ਆਪਣੇ ਆਪ ਨੂੰ ਕਹਿੰਦਾ ਤਾਂ ਨਹੀਂ, ਪਰ ਜਿਹੜੇ ਸੰਤ ਨੇ ਉਹ ਮੌਤ ਤੋਂ ਡਰਦੇ ਨੇ, ਤੇ ਜੇ ਡਰਦੇ ਨੇ ਤੇ ਸੰਤ ਕਾਹਦੇ ਨੇ, ਇੱਕ ਸੰਤ ਦੀ ਨਿਸ਼ਾਨੀ ਜੇ ਉਹ ਮੌਤ ਤੋਂ ਨਹੀਂ ਡਰਦੇ। ਮੈਂ ਤਾਂ ਪੜ੍ਹ ਕੇ ਹੈਰਾਨ ਹੋ ਗਿਆ, ਤੁਸੀਂ ਵੀ ਪੜ੍ਹਿਆ ਹੋਗਿਆ ਆਪਣੇ ਸਕੂਲ ਦੀ ਕਿਤਾਬ 'ਚ ਆਉਂਦਾ, ਇਹ ਨੌਜਵਾਨ ਪੰਜਾਬ ਦੇ ਮੌਤ ਨੂੰ ਮਖੌਲਾਂ ਕਰਨ, ਇਹ ਭਾਈ ਪੂਰਨ ਸਿੰਘ ਦੀ ਕਵਿਤਾ ਜਿਹੜੇ ਭਾਈ ਵੀਰ ਸਿੰਘ ਦੇ ਯਾਰ ਹੋਏ ਨੇ, ਇਹ ਸਕੂਲ 'ਚ ਮੈਂ ਪੜ੍ਹੀ ਹੈ, ਇਹ ਮੌਤ ਨੂੰ ਮਖੌਲਾਂ ਕਰਨ, ਮਰਨ ਥੀ ਨਹੀਂ ਡਰਦੇ, ਪਿਆਰ ਨਾਲ ਇਹ ਕਰਨ ਗੁਲਾਮੀ। ਇੱਥੋਂ ਤੱਕ ਲਿਖਿਆ ਵੀ ਭਾਈ ਪੂਰਨ ਸਿੰਘ ਦੇ ਕਹਿਣ ਦੇ ਮੁਤਾਬਕ ਪੰਜਾਬ ਗੁਰੂਆਂ ਦੀ ਧਰਤੀ ਤੇ ਗੁਰੂ ਨੇ ਕਿਰਪਾ ਕੀਤੀ ਵੀ ਇਹਨਾਂ ਪੰਜਾਬ ਦੇ ਲੋਕਾਂ ਦੇ ਵਿੱਚੋਂ ਮੌਤ ਦਾ ਡਰ ਕੱਢ ਦਿੱਤਾ। ਇਹ ਆਮ ਸਧਾਰਨ ਕਿਤਾਬ ਦੀ ਗੱਲ ਜੇ ਭਾਈ ਪੂਰਨ ਸਿੰਘ ਜਿਹੜੇ ਭਾਈ ਵੀਰ ਸਿੰਘ ਦੇ ਪਰਮ ਮਿੱਤਰ ਸਨ। ਇਸੇ ਪ੍ਰਕਾਰ ਗੁਰਮੁਖੋ ਜਿਹੜਾ ਗੁਰੂ ਹੈ ਨਾ, ਉਹਦੀ ਪਹਿਲੀ ਵੱਡੀ ਕਿਰਪਾ ਵੀ ਉਹ ਬੰਦਾ ਮੁੜ ਕੇ ਮੌਤ ਤੋਂ ਨਹੀਂ ਡਰਦਾ। ਮਹਾਤਮਾ ਬੁੱਧ ਕਹਿਣ ਲੱਗੇ ਮਰਨਾ ਤਾਂ ਹੈ ਤੇ ਚਲੋ ਉਹਦੀ ਗਿਣਤੀ ਪੂਰੀ ਹੋ ਜਾਏ। ਜਦੋਂ ਉਹ ਵਾਰ ਕਰਨ ਲੱਗਾ ਨਾ ਤੇ ਉੱਥੇ ਲਿਖਿਆ ਉਹ ਕਹਿਣ ਲੱਗਾ ਲੋਕਾਂ ਨੂੰ ਮਾਰੀ ਜਾਣਾ ਕਿਤੇ ਆਪਣੇ ਆਪ ਨੂੰ ਵੀ ਮਾਰ ਲਾ। ਮਹਾਤਮਾ ਬੁੱਧ ਕਹਿਣ ਲੱਗੇ ਲੋਕਾਂ ਨੂੰ ਮਾਰੀ ਜਾਣਾ ਕਿਤੇ ਆਪਣੇ ਆਪ ਨੂੰ ਵੀ ਮਾਰ ਲਾ। ਔਰ ਲਿਖਿਆ ਵੀ ਉਹ ਧਰਮ ਕਰਦਾ ਮਹਾਤਮਾ ਬੁੱਧ ਦੇ ਚਰਨਾਂ ਤੇ ਢਹਿ ਗਿਆ ਤੇ ਕਹਿਣ ਲੱਗਾ ਮੇਰੇ ਵਿੱਚ ਸੱਤਿਆ ਨਹੀਂ ਰਹੀ। ਇਹ ਗੁਰੂ ਦੀ ਤਾਕਤ ਹੈ। ਇਸ ਪ੍ਰਕਾਰ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਜਿਨ੍ਹਾਂ ਬੰਦਿਆਂ ਦੇ ਅੰਦਰ ਵਾਜੇ ਉਹਨਾਂ ਦੀ ਮੈਂ ਮਰ ਜਾਂਦੀ ਹੈ ਔਰ ਉਹਨਾਂ ਨੂੰ ਪੁਨਰ ਜੀਵਨ ਮਿਲਦਾ ਹੈ।
ਸ਼ਬਦ ਹੀ ਮੁਕਤ ਪਾਈ,
ਇਹ ਭਾਈ ਗੁਰੂ ਦੇ ਉਪਦੇਸ਼ ਦੇ ਨਾਲ ਹੀ ਬੰਦਾ ਮੁਕਤ ਹੁੰਦਾ ਹੈ। ਜਿਹੜੇ ਦੇਹਧਾਰੀਆਂ ਦੇ ਚਿਮਚੇ ਥੋੜਾ ਜਿਹਾ ਮੈਂ ਉਹਨੂੰ ਚੂੰਡੀ ਵੱਢਦੇ ਹਾਂ ਆਪਣੇ ਸੁਭਾਅ ਮੁਤਾਬਕ, ਜਿਹੜੇ ਦੇਹਧਾਰੀ ਕੋਲ ਜਾਂਦੇ ਨਾਮ ਲੈਣ, ਉਹ ਕਹਿੰਦੇ ਗਿਆਨੀ ਜੀ ਹੁਣ ਦੱਸੋ ਵੀ ਜਿਹੜਾ ਸ਼ਬਦ ਹੈ ਇਹ ਦੇਹਧਾਰੀ ਦੇਗਾ ਨਾ। ਉਹ ਇਹ ਪ੍ਰਚਾਰ ਕਰਦੇ ਨੇ ਜਿਹੜੇ ਦੇਹਧਾਰੀਆਂ ਦੇ ਚਿਮਚੇ ਨੇ, ਨਾਂ ਨਹੀਂ ਲੈਣਾ ਕਿਉਂਕਿ ਅੱਗੇ ਵੀ ਮਿੱਤ 95 ਲੱਗੀ ਤੇ ਮੁੜ ਕੇ ਉਹ ਲਾ ਦੇਣਗੇ। ਉਹ ਕਹਿੰਦੇ ਵੀ ਦੇਹਧਾਰੀ ਤੋਂ ਬਿਨਾਂ ਗੱਲ ਨਹੀਂ ਬਣਨੀ। ਉਹਨੂੰ ਕਹੋ ਵੀ ਜਦੋਂ ਤੂੰ ਮਰ ਗਿਆ ਨਾ ਤੇ ਤੇਰੀ ਦੇਹ ਨੂੰ ਮੰਜੇ ਤੇ ਪਾਈ ਰੱਖਣ ਤੋਂ ਬੋਲ ਕੇ ਵਿਖਾਈ ਖਾਂ। ਸਿੱਖਿਆ ਸ਼ਬਦ ਦਿੰਦਾ ਦੇਹ ਨਹੀਂ ਦਿੰਦੀ, ਦੇਹ ਅਮੋਰਟਲ, ਮਾਫ ਕਰਨਾ ਸ਼ਬਦ ਅਮੋਰਟਲ ਹੈ, ਦੇਹ ਸਦੀਵੀ ਨਹੀਂ, ਦੇਹ ਮਰ ਜਾਣੀ ਹੈ। ਜਿਹੜਾ ਸ਼ਬਦ ਹੈ ਨਾ ਇਸੇ ਕਰਕੇ ਬਣੀ ਖਾ, ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦੇ ਜਗ ਬੁਰਾਨ। ਤੇ ਮੈਂ ਬਾਈਬਲ ਦੀ ਪਹਿਲੀ ਪੰਕਤੀ ਤੇ ਪੜਿਆ, ਸੁਣਿਆ ਨੀ, ਪਹਿਲੀ ਪੰਕਤੀ ਤੇ ਪੜਿਆ, ਜਿਵੇਂ ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ ਨਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇੱਕ ਓਂਕਾਰ ਤੋਂ ਆਰੰਭ ਹੁੰਦਾ ਹੈ। ਬਾਈਬਲ ਦੀ ਪਹਿਲੀ ਪੰਕਤੀ ਹੈ, ਜਦੋਂ ਦੁਨੀਆਂ ਵਿੱਚ ਕੁਝ ਨਹੀਂ ਸੀ ਉਦੋਂ ਕੇਵਲ ਤੇ ਕੇਵਲ ਸ਼ਬਦ ਸੀ ਤੇ ਸ਼ਬਦ ਹੀ ਪਰਮਾਤਮਾ ਹੈ। ਜਦੋਂ ਦੁਨੀਆਂ 'ਚ ਕੁਝ, ਜਿਹਨੂੰ ਆਪਾਂ ਬਾਣੀ 'ਚ ਕਹਿੰਦੇ ਕੀਤਾ ਪਸਾਓ ਏਕੋ ਕਵਾਓ, ਉਹਦੇ ਇੱਕ ਬੋਲਣ ਸ੍ਰਿਸ਼ਟੀ ਬਣੀ, ਜਿਹਨੂੰ ਆਪਾਂ ਹਿੰਦੂ ਧਰਮ ਦੇ ਗ੍ਰੰਥਾਂ 'ਚ ਪੜ੍ਹਦੇ ਓਅੰਕਾਰ ਬ੍ਰਹਮ ਉਤਪਤ। ਇਸੇ ਪ੍ਰਕਾਰ ਇਸਲਾਮ ਦੇ ਵਿੱਚ ਕੁਰਾਨ 'ਚ ਲਿਖਿਆ ਵੀ ਖੁਦਾ ਦੇ ਕੁੰਨ ਕਹਿਣ ਨਾਲ ਸ੍ਰਿਸ਼ਟੀ ਬਣੀ। ਭਾਵੇਂ ਕੁੰਨ ਕਹਿ ਲਓ, ਭਾਵੇਂ ਓਮ ਕਹਿ ਲਓ, ਭਾਵੇਂ ਓਅੰਕਾਰ ਕਹਿ ਲਓ, ਪਰ ਹੈ ਤਾਂ ਸ਼ਬਦ ਹੀ ਨਾ। ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਗੁਰੂ ਦੇ ਉਪਦੇਸ਼ ਦੇ ਨਾਲ ਹੀ ਬੰਦਾ ਮੁਕਤ ਹੋ ਸਕਦਾ, ਮੁਕਤ ਤੋਂ ਪਾਪ ਪਕੜ ਤੋਂ ਰਹਿਤ ਹੋ ਸਕਦਾ ਹੈ।
ਸ਼ਬਦ ਮਨ ਤਨ ਨਿਰਮਲ ਹੋਵਾ,
ਔਰ ਗੁਰੂ ਦੇ ਉਪਦੇਸ਼ ਦੇ ਦੁਆਰਾ ਮਨ ਤੇ ਤਨ ਦੀ ਮਹਿਲ ਲਹਿ ਜਾਂਦੀ ਹੈ।
ਹਰ ਵਸਿਆ ਮਨ ਆਈ,
ਨਾਲ ਗੁਰਦੇਵ ਨੇ ਇਹ ਵੀ ਕਿਹਾ ਵੀ ਜੇਤਾ ਪੜਿਆ ਤੇਤਾ ਕੜਿਆ, ਕੱਲਾ ਪੜੀ ਗਿਆ ਚੁੜੀਆਂ ਕਰੀ ਗਿਆ ਗੱਲ ਨੀ ਜੇ ਬਣਨੀ। ਜਦੋਂ ਗੁਰੂ ਦਾ ਉਪਦੇਸ਼ ਮਨੁੱਖ ਦੇੜ ਦੇ ਚ ਵਸ ਗਿਆ, ਜਿਹਨੇ ਉਹਨੂੰ ਗ੍ਰਹਿਣ ਕਰ ਲਿਆ ਨਾ, ਤਾਂ ਹੀ ਮਨ ਦੀ ਮੈਲ ਨਿਕਲੇਗੀ।
ਸ਼ਬਦ ਗੁਰ ਦਾਤਾ ਜਿਤ ਮਨ ਰਾਤਾ,
ਜਿਹੜਾ ਭਾਈ ਗੁਰੂ ਇੱਕ ਦਾਤਾ ਹੈ ਤੇ ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ ਉਹਨਾਂ ਦਾ ਸ਼ਬਦ ਦੇ ਦੁਆਰਾ ਮਨ ਰੰਗਿਆ ਗਿਆ।
ਹਰ ਸਿਉ ਰਹਿਆ ਸਮਾਈ,
ਗੁਰਮੁਖ ਪਿਆਰੇ ਉਸ ਪਰਿਪੂਰਨ ਪਰਮਾਤਮਾ ਵਿੱਚ ਅਭੇਦ ਹੋ ਗਏ, ਇੱਕ ਮਿਕ ਹੋ ਗਏ।
ਸ਼ਬਦ ਨਾ ਜਾਣ ਹੈ ਸੇ ਅੰਨੇ ਬੋਲੇ,
ਕਹਿੰਦੇ ਪਹਿਲੇ ਗੁਰੂ ਦੇ ਉਪਦੇਸ਼ ਨੂੰ ਸਮਝਦੇ ਨਹੀਂ, ਭਾਵੇਂ ਅੱਖਾਂ ਤਾਂ ਹਨ ਪਰ ਅੱਖਾਂ ਦੇ ਹੁੰਦਿਆਂ ਹੋਇਆਂ ਵੀ ਅੰਨੇ ਹਨ। ਭਾਵੇਂ ਕੰਨ ਦਿਸਦੇ ਨੇ ਪਰ ਕੰਨਾਂ ਦੇ ਹੁੰਦਿਆਂ ਹੋਇਆਂ ਵੀ ਬੋਲੇ ਨੇ, ਕਿਉਂ? ਉਹਨਾਂ ਨੇ ਗੁਰੂ ਦੇ ਆਦੇਸ਼ ਨੂੰ ਜਾਣਿਆ ਨੀ, ਸਮਝਿਆ ਨੀ। ਅਪਰੰਤ
ਸੇ ਕਿਤ ਆਏ ਸੰਸਾਰ,
ਕਹਿੰਦੇ ਉਹਨਾਂ ਦੇ ਜੰਮਣ ਦਾ ਕੀ ਫਾਇਦਾ ਹੈ, ਉਹਨਾਂ ਸੰਸਾਰ ਵਿੱਚ ਆਉਣ ਦਾ ਕੀ ਫਾਇਦਾ ਹੈ ਜੇ ਉਹਨਾਂ ਨੇ ਗੁਰੂ ਦੇ ਸ਼ਬਦ ਨੂੰ ਸਮਝਿਆ ਨੀ, ਜਾਣਿਆ ਨੀ, ਉਹਨੂੰ ਧਾਰਨ ਕੀਤਾ। ਆਏ ਤੇ ਨਾ ਆਏ ਬਰਾਬਰ,
ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ,
ਜਿਨ੍ਹਾਂ ਹਰੀ ਦੇ ਨਾਮ ਦਾ ਰਸ ਨੀ ਨਾ ਲਿਆ ਉਹਨਾਂ ਨੇ ਆਪਣਾ ਜਨਮ ਬਿਰਥਾ ਗਵਾ ਲਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰਮੁਖੋ, ਜਿਹਨੂੰ ਆਪਾਂ ਕਹਿੰਦੇ ਮੁੱਖ ਸੇਵਾਦਾਰ ਜਾਂ ਗੜਬਈ ਕਹਿ ਦਿੰਦੇ ਹਾਂ, ਗੁਰੂ ਅਮਰਦਾਸ ਪਾਤਸ਼ਾਹ ਮੇਰੇ ਅੱਠੇ ਪੈਰ ਸੇਵਾ ਕਰਦਾ ਸੀ ਭਾਈ ਬੱਲੂ, ਭਾਈ ਬੱਲੂ ਕਰਕੇ ਨਾਮ ਲਿਖਿਆ ਉਹਦਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਅੱਠਾਂ ਪਹਿਰਾਂ ਤੋਂ ਬਾਅਦ ਸਧਾਰਨ ਪ੍ਰਸ਼ਾਦਾ ਛਕਦੇ ਨੇ। ਕਹਿਣ ਲੱਗਾ ਮਹਾਰਾਜ ਤੁਹਾਡੇ ਚਿਹਰੇ ਤੇ ਬੜੀ ਲਾਲੀ ਤੇ ਮੈਂ ਰਹਿ ਨਹੀਂ ਸਕਦਾ ਆਪਣੇ ਸੁਭਾਅ ਮੁਤਾਬਕ, ਵੀ ਤੁਸੀਂ ਕੀ ਖਾਂਦੇ ਹੋ, ਤੁਹਾਡਾ ਚਿਹਰਾ ਇੰਨਾ ਲਾਲ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਭਾਈ ਬੱਲੋ, ਇਹ ਹਰੀ ਨਾਮ ਰਸ ਦੀ ਤਾਕਤ ਹੀ, ਹਰੀ ਨਾਮ ਰਸ ਦੀ ਤਾਕਤ। ਆਪਾਂ ਰੋਜ਼ ਪੜ੍ਹਦੇ ਹਾਂ ਖੁਰਾਕ ਬਾਰੇ ਵੀ ਆਪਾਂ ਕੀ ਖਾਣਾ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੋ, ਜੇ ਕਿਤੇ ਖਾ ਲੈਣ ਤੇਰੀ ਕਲਿਆਣ ਹੋ ਜਾਏ। ਇਹ ਆਪਾਂ ਇਹ ਸ਼ਬਦ ਨੂੰ ਵਿਚਾਰਿਆ ਕਰੀਏ, ਮਜ਼ਾਵਣੀ ਮਹੱਲਾ ਪੰਜਵਾਂ, ਸੱਤ ਸੰਤੋਖ ਇਹਨੂੰ ਗ੍ਰਹਿਣ ਕਰਨਾ ਕਰ, ਇਸ ਖੁਰਾਕ ਦੇ ਨਾਲ ਤੇਰੇ ਅੰਦਰ ਤਾਕਤ ਬਣ ਜਾਏਗੀ।
ਜੰਮਹਿ ਵਾਰੋ ਵਾਰਾ,
ਪਰਮਾਤਮਾ ਦੇ ਨਾਮ ਦਾ ਰਸ ਨਹੀਂ ਲਿਆ ਇਸ ਕਰਕੇ ਇਹਨੂੰ ਵਾਰ ਵਾਰ ਜੰਮਣ ਤੇ ਮਰਨ ਦੇ ਚੱਕਰ ਵਿੱਚ ਆਉਣਾ ਪੈਂਦਾ ਹੈ।
ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ,
ਜਿਵੇਂ ਗੰਦਗੀ ਦੇ ਕੀੜੇ ਅੱਠੇ ਪੈਰ ਉਸ ਗੰਦਗੀ ਵਿੱਚ ਉਲਝੇ ਰਹਿੰਦੇ ਹਨ।
ਮਨ ਮੁਖ ਮੁਗਦ ਗੁਬਾਰਾ,
ਇਸੇ ਪ੍ਰਕਾਰ ਇਹ ਜੀਵ ਆਪਣੇ ਮਨ ਦੀ ਮਗਰ ਲੱਗ ਕਰਕੇ ਬੇਸਮਝ ਪੁਣੇ ਦੇ ਵਿੱਚ ਗੁਬਾਰਾ ਤੋਂ ਪਾਵ ਇਹਦੇ ਅੰਦਰ ਹਨੇਰਾ ਹੋਇਆ, ਔਰ ਇਹ ਹਨੇਰਾ ਦੂਰ ਕਿਵੇਂ ਹੋਵੇਗਾ? ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਰਾਏ, ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸੋ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ।
ਆਪੇ ਕਰ ਵੇਖੈ ਮਾਰਗ ਲਾਏ ਪਾਈ,
ਗੁਰਮੁਖੋ ਚਾਨਣ ਦੀ ਲੋੜ ਕਿਉਂ ਹੈ? ਇਸੇ ਰਾਗ ਵਿੱਚ ਇੱਕ ਪੰਕਤੀ ਆਉਂਦੀ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅੰਕਾਰਾ, ਅੰਮ੍ਰਿਤ ਲੂਟੈ ਮਨ ਮੁਖ ਨੀ ਬੂਝੈ ਕੋਈ ਨਾ ਸੁਣੇ ਪੁਕਾਰਾ। ਗੁਰਮੁਖੋ ਚੋਰ ਤਾਂ ਇੱਕ ਆ ਜੇ ਤੇ ਖਾਲੀ ਕਰ ਦਿੰਦਾ ਹੈ, ਲੇਕਿਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਗੁਰਮੁਖਾ ਤੇਰੇ ਸਰੀਰ ਰੂਪੀ ਘਰ ਵਿੱਚ ਪੰਜ ਚੋਰ ਵੜੇ, ਪੰਜ ਚੋਰ, ਔਰ ਉਹਨਾਂ ਪੰਜਾਂ ਚੋਰਾਂ ਤੋਂ ਬਚਾਉਣ ਵਾਸਤੇ ਇੱਕੋ ਇੱਕ ਤਰੀਕਾ ਹੈ ਵੀ ਗੁਰੂ ਕੇ ਸ਼ਬਦ ਦਾ ਚਾਨਣ ਕਰ, ਤਾਂ ਕਿ ਉਹ ਚੌਰ ਆਟੋਮੈਟਿਕਲੀ ਇੱਥੋਂ ਨਿਕਲ ਜਾਣ। ਫਿਰ ਪੜੀ ਹਾਂਜੀ।
ਆਪੇ ਕਰ ਵੇਖੈ ਮਾਰਗ ਲਾਏ ਭਾਈ,
ਇਹਨਾਂ ਦੇ ਗੁਰੂ ਦੀ ਨਿਗਾਹ ਪੈ ਗਈ, ਗੁਰਮੁਖ ਉਹਨਾਂ ਨੂੰ ਮਾਰਗ ਰਸਤੇ ਤੇ ਪਾ ਦਿੱਤਾ ਹੈ।
ਤਿਸ ਬਿਨ ਅਵਰ ਨਾ ਕੋਈ,
ਉਸ ਪਰਿਪੂਰਨ ਪਰਮਾਤਮਾ ਤੋਂ ਬਿਨਾਂ ਕਿਸੇ ਨੇ ਤੇਰੀ ਸਾਰ ਨੀ ਲੈਣੀ।
ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਪਾਈ, ਕਰਤਾ ਕਰੇ ਸੋ ਹੋਈ।
ਜਿਹੜਾ ਧੁਰੋਂ ਲਿਖਿਆ ਇਹਨੂੰ ਕੋਈ ਮੇੜ ਨੀ ਸਕਦੇ ਗੁਰਮੁਖੋ, ਜੋ ਕਰਤਾ ਕਰਦਾ ਉਹ ਆਪਾਂ ਕਰੀ ਜਾਂਦੇ ਹਾਂ। ਜਿਹੜੇ ਮਨਮਤ ਕਰਦੇ ਨੇ ਨਾ, ਉਹਨਾਂ ਨੂੰ ਇਹ ਪੰਕਤੀ ਬੜੀ ਫਿੱਟ ਹੈ ਤੇ ਉਹ ਆਪਣੀ ਮਰਜ਼ੀ ਮੁਤਾਬਕ ਇਹਦੇ ਅਰਥ ਕਰਦੇ ਨੇ। ਵਿਗਿਆਨੀ ਜੀ ਕੋਈ ਨੀ, ਉਹਦੀ ਕਿਰਪਾ ਵੇਦੀ ਕਰਾ ਲਏਗਾ। ਗੁਰਮੁਖੋ ਪਿਛਲੇ ਸਾਲ ਦੇ ਜਿਹੜੇ ਦਾਣੇ ਨੇ ਉਹ ਆਪਾਂ ਹੁਣ ਖਾ ਰਹੇ ਹਾਂ ਤੇ ਜਿਹੜੇ ਹੁਣ ਬੀਜਾਂਗੇ ਉਹ ਅੱਗੇ ਖਾਵਾਂਗੇ। ਜੇ ਅੱਗੇ ਅਸੀਂ ਨਹੀਂ ਕੀਤੇ, ਸਾਡੇ ਕਰਮ ਮਾੜੇ ਨੇ, ਹੁਣ ਸਾਨੂੰ ਜਾਮਾ ਮਿਲਿਆ ਤੇ ਆਪਾਂ ਹੁਣ ਬੀਜੀਏ ਤਾਂ ਕਿ ਸਾਡੇ ਅੱਗੇ ਕੰਮ ਆਵੇ। ਆਮ ਸਾਡਾ ਬਹਾਨਾ ਗਿਆਨੀ ਜੀ, ਜਿਹੜਾ ਕਰਮਾਂ ਚ ਹੋਏਗਾ ਮਿਲ ਜਾਏਗਾ, ਦੁੱਖ ਸੁੱਖ ਕਰਮਾਂ ਦਾ ਬਿਲਕੁਲ ਠੀਕ ਹੈ, ਲੇਕਿਨ ਗੁਰਮੁਖੋ ਜੋ ਬੀਜਿਆ ਉਹ ਅਸੀਂ ਹੁਣ ਖਾ ਰਹੇ ਹਾਂ, ਜਿਹੜਾ ਹੁਣ ਬੀਜਾਂਗੇ ਉਹ ਅੱਗੇ ਖਾਵਾਂਗੇ। ਇਹ ਮੈਂ ਅੱਗੇ ਵੀ ਇੱਥੇ ਮੰਜੀ ਸਾਹਿਬ ਗੱਲ ਕੀਤੀ, ਮੈਂ ਨਿੱਕਾ ਜਿਹਾ ਹੁੰਦਾ ਸਾਂ ਤੇ ਪਿੰਡ ਮੈਂ ਦੁਕਾਨ ਤੇ ਗਿਆ, ਮੈਨੂੰ ਉਹਨਾਂ ਦੇ ਨਾਂ ਵਿੱਚ ਚੇਤੇ, ਇੱਕ ਤਾਰਾ ਸਿੰਘ ਨਾਂ ਸੀ ਤੇ ਇੱਕ ਮਾਂ ਚੰਦ ਦੁਕਾਨ ਵਾਲੇ ਦਾ ਨਾਂ ਸੀ। ਮਾਂ ਚੰਦ ਤੇ ਤਾਰਾ ਸਿੰਘ ਗੱਲਾਂ ਕਰ ਰਹੇ ਸਨ, ਬੜੇ ਗੁਰਮੁਖ ਸਨ ਉਹ, ਤੇ ਮੈਂ ਨਿਆਣਾ ਬੂਹੇ ਅੱਗੇ ਖਲੋ ਗਿਆ ਤੇ ਉਹਨਾਂ ਗੱਲ ਕੀਤੀ। ਕਹਿੰਦੇ ਪੂਬਕਾ ਕਮਾਇਆ ਆਗਰੇ ਮੈਂ ਖਾਇਆ, ਦਿੱਲੀ ਕੇ ਵਪਾਰੀਆਂ ਨੂੰ ਸੌਦਾ ਵਿਗਾੜ ਦਿਆ। ਇਹ ਬਾਣੀ ਚ ਨਹੀਂ ਪਰ ਉਹਨਾਂ ਨੇ ਪੜ੍ਹੀ ਪੰਕਤੀ, ਮੈਨੂੰ ਬਚਪਨ ਤੋਂ ਲੈ ਕੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਇਸ ਪਾਸੇ ਲਾਇਆ ਸੀ, ਮੈਂ ਖਲੋ ਗਿਆ। ਔਰ ਉਹ ਜਿਹੜਾ ਮਾਂ ਚੰਦ ਸੀ ਨਾ, ਉਹ ਤਾਰਾ ਸਿੰਘ ਨੂੰ ਕਹਿਣ ਲੱਗਾ ਵੀ ਅਰਥ ਤਾਰਾ ਸਿਆ, ਜਿਹੜਾ ਪਹਿਲਾਂ ਕਮਾਇਆ ਨਾ ਆਗਰੇ ਤੋਂ ਭਾਵ ਉਹ ਅੱਗੇ ਆ ਕੇ ਖਾਇਆ। ਪੂਬਕਾ ਕਮਾਇਆ ਆਗਰੇ ਮੈਂ ਖਾਇਆ, ਦਿੱਲੀ ਕੇ ਵਪਾਰੀਆਂ ਨੇ ਸੌਦਾ ਵਿਗਾੜ ਦਿਆ। ਜਿਹੜੇ ਦਿੱਲੀ ਚ ਸਾਡੇ ਕੌਣ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਨੇ ਕੰਮ ਖਰਾਬ ਕਰ ਦਿੱਤਾ। ਜਿਹੜਾ ਪਹਿਲਾਂ ਕਮਾਇਆ ਸੀ ਨਾ ਉਹ ਆਗਰੇ ਅੱਗੇ ਆ ਕੇ ਖਾਧਾ, ਤੇ ਮੁੜ ਕੇ ਆਪਾਂ ਦਿੱਲੀ ਦੇ ਵਪਾਰੀ ਜਿਹੜੇ ਸਾਡੇ ਅੰਦਰ ਪੰਜ ਔਗਣ ਨੇ ਇਹਨਾਂ ਦੇ ਮਗਨ ਲੱਗ ਤੇ ਸਾਡਾ ਸੌਦਾ ਖਰਾਬ ਹੋ ਗਿਆ। ਇਸੇ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਹਨ,
ਨਾਨਕ ਨਾਮ ਵਸਿਆ ਮਨ ਅੰਤਰ ਪਾਈ, ਅਵਰ ਨਾ ਦੂਜਾ ਕੋਈ।
ਇਹਨਾਂ ਦੇ ਵਾਹਿਗੁਰੂ ਨੇ ਕਿਰਪਾ ਕੀਤੀ, ਉਹਨਾਂ ਦੇ ਹਿਰਦੇ ਅੰਦਰ ਪਰਮਾਤਮਾ ਦਾ ਨਾਮ ਵਸ ਗਿਆ। ਤੇ ਯਾਦ ਰੱਖ ਗੁਰਮੁਖਾ, ਪਰਮਾਤਮਾ ਦੋ ਨਹੀਂ, ਪਰਮਾਤਮਾ ਇੱਕ ਹੈ, ਜਿਹਨੂੰ ਆਪਾਂ ਗੁਰਬਾਣੀ ਚ ਪੜ੍ਹਦੇ, ਤੇਰਾ ਸਰੀਰ ਕੋ ਨਾਹੀਂ, ਜਿਸ ਨੂੰ ਲਵੇ ਲਾਏ ਸੁਣਾਇਆ। ਇਹ ਵਾਹਿਗੁਰੂ, ਜੇ ਕੋਈ ਤੇਰਾ ਪਾਟਨ ਬਰਾਬਰ ਦਾ ਹੋਵੇ ਤੇ ਮੈਂ ਉਹਦੇ ਅੱਗੇ ਬੇਨਤੀ ਕਰਾਂ, ਤੂੰ ਤਾਂ ਹੈ ਇਕੱਲਾ ਮਾਲਕ। ਇਸ ਪ੍ਰਕਾਰ ਗੁਰਮੁਖੋ ਇਹ ਸ਼ਬਦ ਦੇ ਅਰਥ ਨੇ। ਹੁਣ ਜੋ ਲੜੀ ਵਾਰ ਹੈ ਇਹਦੀ ਆਪਾਂ ਦੋ ਚਾਰ ਪੌੜੀਆਂ ਦੀ ਵਿਚਾਰ ਕਰੀਏ ਜੀ।
ਜੁਗ ਜੁਗ ਵਿਰਲੀ ਗੁਰਮੁਖ ਜਾਤਾ,
ਇਹ ਭਾਈ ਜਿਹੜੇ ਚਾਰ ਯੁਗਾਂ ਦੇ ਵਿੱਚ ਹੁਣ ਕਿੰਨਾ ਨਵਾਂ ਸਮਾਂ ਬਣਦਾ, ਜਿਹੜਾ ਸਤਯੁਗ ਹੈ ਨਾ ਗੁਰਮੁਖ, ਉਹਦੀ ਉਮਰ 17,68,000 ਵਾਰਾਂ ਲਿਖੀ ਹੈ। ਜਿਹੜਾ ਦੁਆਪਰ ਇਹਦੀ ਉਮਰ ਲਿਖੀ ਹੈ 12,96,000 ਵਾਰਾਂ। ਦੁਆਪਰ ਦੀ ਉਮਰ ਮੈਂ ਵੇਦਾਂ ਚ ਪੜ੍ਹੀ ਹੈ 8,64,000 ਵਾਰਾਂ, ਤੇ ਕਲਯੁਗ ਦੀ ਉਮਰ ਹੈ 4,32,000 ਵਾਰਾਂ। ਇਹ ਸਾਰਾ ਤੁਸੀਂ ਇਕੱਠਾ ਕਰ ਲਓ। ਕਹਿੰਦੇ ਇਸ ਪ੍ਰਕਾਰ ਇਹ ਜਿਹੜੇ ਚਾਰ ਯੁੱਗ ਨੇ, ਇਹਨਾਂ ਚਾਰ ਯੁੱਗਾਂ ਦੇ ਵਿੱਚ ਬੰਦੇ ਤਾਂ ਬੇਅੰਤ ਪੈਦਾ ਹੋਏ ਅਰਬਾਂ ਤੇ ਖਰਬਾਂ, ਪਰ ਪਰਮੇਸ਼ਰ ਨੂੰ ਕਿਸੇ ਵਿਰਲੇ ਨੇ ਜਾਣਨਾ ਕੀਤਾ।
ਸਾਚਾ ਰਵ ਰਹਿਆ ਮਨ ਰਾਤਾ,
ਗੁਰਮੁਖਾ ਪਰਿਪੂਰਨ ਪਰਮਾਤਮਾ ਹਰਤਾਂ ਤੇ ਵਿਆਪਕ ਹੈ, ਉਸ ਪਾਸੇ ਆਪਣੇ ਮਨ ਨੂੰ ਕਰ, ਤੈਨੂੰ ਰੰਗ ਲੱਗ ਜਾਏਗਾ।
ਤਿਸ ਕੀ ਓਟ ਗਹੀ ਸੁਖ ਪਾਇਆ,
ਜਿਨ੍ਹਾਂ ਗੁਰਮੁਖਾਂ ਨੇ ਉਸ ਪਰਿਪੂਰਨ ਪਰਮਾਤਮਾ ਦਾ ਆਸਰਾ ਲਿਆ, ਉਹਨੂੰ ਸੁਖ ਦੀ ਪ੍ਰਾਪਤੀ ਹੋ ਗਈ।
ਮਨ ਤਨ ਮੈਲ ਨਾ ਕਾਈ ਹੈ,
ਔਰ ਉਸ ਨਾਮ ਦੇ ਜਪਣ ਕਰਕੇ ਉਹਨਾਂ ਦੇ ਮਨ ਤੇ ਤਨ ਨੂੰ ਭੋਰਾ ਜਿੰਨੀ ਮੈਲ ਨਹੀਂ ਲੱਗਦੀ।
ਜੀਵ ਰਸਾਇਣ ਸਾਚੈ ਰਾਤੀ,
ਕਿਉਂਕਿ ਉਹ ਗੁਰਮੁਖ ਪਿਆਰਿਆਂ ਦੀ ਜੀ ਜ਼ਬਾਨ ਹੈ ਨਾ, ਉਹ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਰਸ ਲਾਇ ਲੈ ਕੇ ਤੇ ਰੰਗੀ ਗਈ ਹੈ। ਰਸਾਇਣ ਦਾ ਭਾਵ ਦਵਾਈ ਵੀ ਹੈ, ਜਿਹੜੀ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ, ਉਹਨਾਂ ਜਮੀ ਉਸ ਜਬਾਨ ਦੇ ਦੁਆਰਾ ਲੈਣਾ ਕੀਤਾ ਔਰ ਉਹ ਤੰਦਰੁਸਤ ਹੋ ਗਏ। ਇਹਨੂੰ ਕਹਿੰਦੇ ਨੇ ਗੌਣ ਅਰਥ। ਇਹਦਾ ਮੁੱਖ ਅਰਥ ਇਹ ਹੈ ਕਿ ਜਿਨ੍ਹਾਂ ਨੇ ਆਪਣੀ ਜੀਭ ਦੇ ਰਾਹੀਂ ਰਸ ਰਸ ਭਾਵਨ ਦਾ ਵੀ ਬਾਣੀ ਹੌਲੀ ਹੌਲੀ ਪੜੀ ਹੈ, ਰਸ ਲੈ ਕੇ ਪੜੀ ਹੈ। ਆਪਾਂ ਤਕਰੀਬਨ ਗੁਰਮੁਖੋ ਐ ਰਗੜਾ ਬੰਨਦੇ ਵੀ ਦਬਾ ਦਬ ਕੰਮ ਨਿਬੇੜਦੀ। ਮੈਂ ਰੋਜ਼ ਕਹਿੰਦਾ ਜਦੋਂ ਵੀ ਡਿਊਟੀ ਹੁੰਦੀ ਨਾ ਵੀ ਇਹ ਨਿਬੇੜਿਆ ਨਾ ਕਰੀਏ, ਸਵਾਦ ਲਿਆ ਕਰੀਏ। ਜਿਵੇਂ ਆਪਾਂ ਮੂੰਹ ਟੋਫੀ ਲੈ ਕੇ ਤੇ ਆਪਾਂ ਚੂਸਦੇ, ਆਪਾਂ ਕਹਿੰਦੇ ਕੀ ਮੈਂ ਟੋਫੀ ਚੂਸਦਾ, ਇਸੇ ਤਰ੍ਹਾਂ ਪਰਮਾਤਮਾ ਦੇ ਨਾਮ ਨੂੰ ਚੂਸਿਆ ਕਰੋ, ਭਾਵ ਹੌਲੀ ਹੌਲੀ ਲਿਆ ਕਰੋ। ਤੇ ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਜਿਨ੍ਹਾਂ ਨੇ ਆਪਣੀ ਜੀਭ ਦੇ ਨਾਲ ਰਸ ਲੈ ਕੇ ਪਰਮਾਤਮਾ ਦਾ ਨਾਮ ਲਿਆ ਹੈ, ਉਹਨਾਂ ਦਾ ਅੰਤਿਸ਼ਕਰ ਰੰਗਿਆ ਗਿਆ।
ਹਰ ਪ੍ਰਭ ਸੰਗੀ ਭਉ ਨਾ ਪਰਾਤੀ।
ਇਹਦਾ ਰਿਜ਼ਲਟ ਕੀ ਮਿਲੇਗਾ, ਕੀ ਫਾਇਦਾ ਹੋਵੇਗਾ ਭਾਈ ਸਾਹਿਬ? ਤੇ ਗੁਰਦੇਵ ਕਹਿੰਦੇ ਵੀ ਗੁਰਮੁਖੋ ਪਰਿਪੂਰਨ ਪਰਮਾਤਮਾ ਦੇ ਉਹਨਾਂ ਦੇ ਅੰਗ ਸੰਗ ਹੋਵੇਗਾ, ਨਾ ਤਾਂ ਕਿਸੇ ਪ੍ਰਕਾਰ ਦਾ ਵਹਿਮ ਕਰਨਗੇ ਤੇ ਨਾ ਉਹਨਾਂ ਨੂੰ ਡਰ ਆਵੇਗਾ। ਤੇ ਆਪਾਂ ਤਾਂ ਇੰਨੇ ਵਹਿਮ ਚ ਪਏ ਵੀ ਸ਼ਨੀਵਾਰ ਕਿਸੇ ਨੇ ਮਾਂਜਾ ਸੁੱਟਿਆ ਉਹਨੇ ਚੌਂਕ ਚ, ਤੇ ਕਹਿੰਦੇ ਗਿਆਨੀ ਜੀ ਪਰਾਂ ਹੋ ਕੇ ਚੱਲੀਏ ਕਿਤੇ ਗ੍ਰਹਿ ਨਾਲ ਟਲ ਜੇ। ਤੇ ਮੈਂ ਕਹਿੰਦਾ ਨਾ ਵੀ ਤੂੰ ਇਉਂ ਕਰ ਵੀ ਸਾਰੇ ਅੰਮ੍ਰਿਤਸਰ ਦੇ ਜਿੰਨੇ ਮਾਂਜੇ ਨੇ ਨਾ ਇਕੱਠ ਕਰਕੇ ਮੈਨੂੰ ਦੇ, ਮੈਂ ਦੁੱਖ ਭੰਨੀ ਬਿਰਿਆ ਖਾਵਾਂਗਾ। ਭਲੋ ਕਿੰਨੀ ਸਮਝ ਪਾਉਣਾ ਹੈ ਵੀ ਇੱਕ ਮਾਂਜੇ ਦੇ ਸੁੱਟ ਨਾਲ ਤੁਹਾਡਾ ਗ੍ਰਹਿ ਟਲ ਜੇਗਾ। ਦਰ ਅਸਲ ਭਾਵ ਹੋਰ ਸੀ ਤੇ ਕੱਢ ਅਸੀਂ ਹੋਰ ਲਿਆ। ਚੌਂਕ ਵਿੱਚ ਮਾਂਜਾ ਖਿਲਾਰਨ ਤੋਂ ਭਾਵ ਹੈ ਗੁਰਮੁਖਾ ਚਾਰ ਦਿਸ਼ਾਵਾਂ ਤੋਂ ਕੋਈ ਗੁਰਮੁਖ ਆਉਂਦਾ ਉਹਨਾਂ ਦੇ ਚਰਨਾਂ ਦੀ ਮਿੱਟੀ ਨੂੰ ਪਾਸੇ ਕਰ, ਨਿਮਾਣਾ ਬਣ। ਤੇ ਆਪਾਂ ਕਹਿੰਦੇ ਪਿਆ ਝਾੜੂ ਪਿਆ, ਜਿਹੜੇ ਲੰਘਣ ਝਾੜੂ ਉਹ ਮਰ ਮੈਂ ਰੱਖ ਦਿੱਤਾ, ਆਪ ਝਾੜੂ ਮਰ ਦੂਜਿਆਂ ਕੋਲੋਂ ਨਾ ਮਰਾ। ਇਹਨਾਂ ਗੱਲਾਂ ਦਾ ਕੁੰਤਰੀ ਭਾਵ ਆਪਾਂ ਤਾਂ ਵਹਿਮਾਂ ਚ ਪਏ ਹਾਂ। ਮੈਂ ਸ਼ਾਇਦ ਅੱਗੇ ਵੀ ਗੱਲ ਕੀਤੀ, ਮੈਂ ਗੇਟ ਜਿਹੜਾ ਬੱਸ ਸਟੈਂਡ ਇੱਥੇ ਗੱਡੀ 'ਚ ਬੈਠਾ ਤੇ ਸ਼ਨੀਵਾਰ ਬੰਦਾ ਆਇਆ ਤੇਲ ਵਾਲਾ ਬਾਲਟੀ ਭਰੀ ਉਹਨੇ ਪਿੱਤਲ ਦੀ ਤੇ ਭੱਜਾ। ਮੈਂ ਡਰਾਈਵਰ ਨੂੰ ਕਿਹਾ ਗੱਡੀ ਹਾਲੀ ਕਰਦੀ, ਉਹਨੇ ਹੌਲੀ ਕੀਤੀ ਤੇ ਉਹਨੇ ਸਮਝਿਆ ਬਾਬਾ ਵੀ ਕਾਬੂ ਆਇਆ ਜੀ। ਮੈਂ ਉਹਨੂੰ ਆ ਗਿਆ ਗੁਰਮੁਖਾ ਵੀ ਬੜੀ ਤੇਰੀ ਮਿਹਰਬਾਨੀ, ਮੈਂ ਭਾਗਾਂ ਵਾਲਾ ਸ਼ਨੀਵਾਰ ਹੈ। ਤੇ ਮੈਂ ਕਿਹਾ ਗੁਰਮੁਖਾ ਮੈਂ ਤਾਂ ਕਥਾ ਕਰਕੇ ਖੁਸ਼ਕੀ ਮੈਨੂੰ ਚੜੀ ਤੇ ਸਿਰ ਵੀ ਖੁਸ਼ਕ ਹੈ ਤੇ ਮੇਰਾ ਪਿੰਡਾ ਵੀ ਖੁਸ਼ਕ ਹੈ, ਲਿਆ ਕਰ ਕਿਰਪਾ ਮੈਨੂੰ ਬਾਲਟੀ ਤੇਲ ਦੀ ਦੇ ਤੇ ਨਾਲੇ ਪਕੌੜੇ ਖਾਵਾਂਗਾ ਤੇ ਨਾਲੇ ਮਾਲਚ ਕਰਾਂਗਾ ਨਾਲੇ ਅਰਦਾਸ ਕਰਾਂਗਾ। ਉਹ ਗੁਰਮੁਖੋ ਛੂਟ ਮਾਰੀ ਮੁੜ ਕੇ ਪਿਛਾ ਨਹੀਂ ਪੁੰਦਿਆ। ਮੈਂ ਇਹ ਹਰ ਕਥਾ 'ਚ ਤੁਹਾਨੂੰ ਇਹੋ ਜਿਹੀਆਂ ਗੱਲਾਂ ਤਾਂ ਸੁਣਾਉਣਾ ਹੈ, ਆਪਾਂ ਗੁਰੂ ਕੇ ਸਿੱਖ ਆਪਾਂ ਭਰਮਾਂ 'ਚ ਨਾ ਪਈਏ। ਸਾਡੇ ਗੁਰੂ ਨੇ ਸਾਨੂੰ ਇਹਨਾਂ ਪਰਮਾਂ ਕਾਂਡਾਂ 'ਚੋਂ ਕੱਢਿਆ। ਸਾਦੀ ਜੀ ਗੱਲ ਕਰਨ ਲੱਗਾ, ਦੇਸੀ ਤੁਹਾਡੇ ਪੱਲੇ ਪੈ ਜਾਏ, ਇੱਕ ਪੜੀ ਨਾਲ ਸਾਡਾ ਗ੍ਰਹਿ ਟੱਜ ਜਾਏਗਾ ਤੇ ਜਿਹਨੇ ਬਾਲਟੀ ਪੀ ਲਈ ਤਾਂ ਉਹ ਤਾਂ ਮਰ ਜਾਣਾ ਚਾਹੀਦਾ ਹੈ। ਸਾਰੇ ਗ੍ਰਹਿ ਤੁਸੀਂ ਬਾਲਟੀ 'ਚ ਪਾ ਦਿੱਤੇ ਤੇ ਉਹਨੇ ਖਾ ਲਏ ਤਾਂ ਮਰ ਜਾਏਗਾ। ਇਹਨਾਂ ਗੱਲਾਂ 'ਚ ਨਾ ਪਿਆ ਕਰੋ। ਹਾਂ, ਗੁਰੂ ਕੇ ਲੰਗਰ ਵਿੱਚ ਜਿੰਨੀ ਰਸਤ ਹੈ ਤੁਹਾਡੀ ਗ੍ਰਹਿਸ਼ ਪਾਓ ਤਾਂ ਕਿ ਉੱਥੇ ਗੁਰੂ ਕੇ ਸਿੱਖ ਅਰਦਾਸ ਕਰਨ, ਜਿਸ ਭੰਡਾਰਿਓਂ ਭੰਡਾਰੇ ਛਕੇ ਭੰਡਾਰੇ ਭਰਪੂਰ ਕਰੋ, ਕਾਲ ਕੰਟਕ ਦੂਰ ਕਰੋ, ਭਾਵੇਂ ਇੱਕ ਮੁੱਠ ਵੀ ਪਵੇ ਗੁਰਮੁਖੋ ਤੁਹਾਡੀ ਕਲਿਆਣ ਹੋ ਜਾਏਗੀ। ਸਤਵੇਂ ਪਾਤਸ਼ਾਹ ਦੀ ਕਥਾ 'ਚ ਮੈਂ ਪੜਿਆ ਪ੍ਰਸੰਗ, ਆ ਭਾਵੇਂ ਇੱਕ ਹੀ ਪੌੜੀ ਨਾਲ ਆਪਾਂ ਕੰਮ ਮੇੜ ਦਿਆਂਗੇ। ਇੱਕ ਸਿੱਖ, ਇਹ ਸਤਵੇਂ ਪਾਤਸ਼ਾਹ ਤੇ ਅਸੀਂ ਇਤਿਹਾਸ ਪੜ੍ਹਨਾ, ਮੈਂ ਉੱਥੋਂ ਪੜਿਆ, ਬੜਾ ਸੌਖਾ ਸੀ ਰੱਬ ਦਾ ਭਾਣਾ, ਉਹਦੇ ਦਿਨ ਬਦਲਦੇ ਬਦਲਦੇ ਗਰੀਬੀ ਆ ਗਈ। ਗੁਰਦੇਵ ਨੂੰ ਕਹਿਣ ਲੱਗਾ ਵੀ ਪਾਤਸ਼ਾਹ ਮੈਂ ਤੁਹਾਨੂੰ ਮੰਨਦਾ ਹਾਂ ਤੇ ਪਤਾ ਨਹੀਂ ਮੇਰੇ ਕੋ ਪਾਪ ਮੇਰੇ ਅੱਗੇ ਆਏ ਨੇ ਤੇ ਇੱਕਦਮ ਮੇਰੇ ਤੇ ਇਹਨੇ ਮਾੜੇ ਦਿਨ ਆ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪ੍ਰੇਮੀਆਂ ਤੇਰੇ ਮਕਾਨ ਵਿੱਚ ਚਿੜੀ ਤੇ ਚੜਾ ਰਹਿੰਦੇ ਸਨ ਔਰ ਉਹਨਾਂ ਨੂੰ ਆਪਣੇ ਪਿਛਲੇ ਜਨਮ ਦੀ ਸੋਝੀ ਸੀ ਔਰ ਸੰਸਕਾਰਾਂ ਦੇ ਮੁਤਾਬਕ ਜੂਨ ਵਿੱਚ ਆ ਗਏ। ਉਹ ਤੇਰੇ ਘਰੋਂ ਅੰਨ ਦਾ ਦਾਣਾ ਲਿਆ ਕੇ ਤੇ ਗੁਰੂ ਕੇ ਲੰਗਰ ਚ ਪਾਉਂਦੇ ਸਨ ਤੇ ਸਿੱਖ ਅਰਦਾਸ ਕਰਦੇ ਸਨ ਜਿਸ ਭੰਡਾਰਿਓਂ ਭੰਡਾਰੇ ਛਕੇ ਭੰਡਾਰੇ ਭਰਪੂਰ ਕਰੋ। ਗੁਰਮੁਖੋ ਮਨਾਂ ਦੀ ਬਾਤ ਨਹੀਂ, ਤੁਸੀਂ ਇੱਕ ਪਾਈਆ ਵੀ ਗੁਰੂ ਕੇ ਲੰਗਰ ਚ ਪਾ ਦਿਓ ਤੇ ਗੁਰੂ ਰਾਮਦਾਸ ਤੁਹਾਡੇ ਪਾਈਏ ਨਾਲ ਭੰਡਾਰੇ ਭਰਪੂਰ ਕਰ ਦੇਗਾ। ਕਿਉਂਕਿ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਭਾਈ ਗੁਰਦਾਸ ਕਹਿੰਦੇ ਭਾਵਨੀ ਭਗਤ ਅਗਰ ਕੌਡੀ ਇੱਕ ਭਾਗ ਰੱਖੇ ਸਤਿਗੁਰੂ ਕੋਟ ਨਿਦਾਨ ਦਾਨ ਦੇਤ ਹੈ। ਗੁਰਮੁਖਾ ਤੂੰ ਕੌਡੀ ਵੀ ਗੁਰੂ ਦੇ ਅੱਗੇ ਰੱਖ ਤੇ ਤੈਨੂੰ ਕਰੋੜਾਂ ਖਜ਼ਾਨਿਆਂ ਦਾ ਮਾਲਕ ਬਣਾ ਦੇਗਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ
ਸ਼ਰਵਣ ਸਰੋਤ ਰਜੇ ਗੁਰਬਾਣੀ।
ਜਿਹੜੇ ਆਪਣੇ ਕੰਨਾਂ ਦੇ ਨਾਲ ਜਿਹੜੀ ਗੁਰੂ ਕੀ ਬਾਣੀ ਇਹਨੂੰ ਸੁਣਦੇ ਹਨ
ਜੋਤੀ ਜੋਤ ਮਿਲਾਈ
ਹੈ। ਇਹ ਫਿਰ ਜਿਹੜੀ ਪ੍ਰਤਕ ਜੋਤ ਹੈ, ਆ ਪ੍ਰਤਕ ਜੋਤ ਤੋਂ ਭਾਵ ਜਿਹੜੀ ਆਪਣੀ ਦੇਹ ਇਹ ਬਦਲਦੀ ਇਹਨੂੰ ਕਹਿੰਦੇ ਨੇ ਪ੍ਰਤਕ ਜੋਤ। ਜਿਹੜੀ ਇਹ ਪ੍ਰਤਕ ਜੋਤ ਹੈ ਇਹ ਅਦਵੈਤਾ ਆਨੰਦ ਵਿੱਚ ਲੀਨ ਹੋ ਜਾਵੇਗੇ।
ਰੱਖ ਰੱਖ ਪੈਰ ਧਰੇ ਪਉ ਤਰਣਾ,
ਜਿਹੜੇ ਭਾਈ ਪਰਮੇਸ਼ਰ ਦੇ ਪਿਆਰੇ ਨੇ ਉਹ ਕਾਹਲੇ ਨਹੀਂ ਤੁਰਦੇ, ਉਹ ਹੌਲੀ ਹੌਲੀ ਸੋਚ ਕੇ ਭੈ ਕਰਕੇ ਪੈਰ ਧਰਦੇ ਹਨ।
ਜਤ ਕਤ ਦੇਖੋ ਤੇਰੀ ਸਰਣਾ,
ਉਹ ਜਿੱਥੇ ਕਿੱਥੇ ਵੇਖਦੇ ਨੇ ਪਾਤਸ਼ਾਹ ਤੇਰੀ ਓਟ ਆਸਰਾ ਤੱਕਦੇ ਨੇ। ਆ ਮੈਨੂੰ ਪੈਰ ਰੱਖਣ ਤੋਂ ਗੱਲ ਗੁਰਮੁਖੋ ਚੇਤੇ ਆ ਗਈ, ਬੜੀ ਕੀਮਤੀ ਗੱਲ ਜੇ ਸਾਡੇ ਸਾਰੇ ਨਾਲ ਸੰਬੰਧਿਤ। ਮੈਂ ਕਿਤਾਬ ਚ ਪੜ੍ਹਿਆ ਭਾਈ ਉਸੇ ਪੂਰਨ ਸਿੰਘ ਦੀ ਕਿਤਾਬ ਚ, ਉਹ ਕਹਿੰਦੇ ਗੁਰਮੁਖਾ ਜੀ ਨੂੰ ਦਰਬਾਰ ਸਾਹਿਬ ਜਾਣਾ ਨਾ ਉਦੋਂ ਹੌਲੀ ਹੌਲੀ ਤੁਰਿਆ ਕਰ। ਭਾਈ ਪੂਰਨ ਸਿੰਘ ਕਿਉਂ ਕਹਿੰਦਾ, ਗੁਰੂ ਰਾਮਦਾਸ ਦੀਆਂ ਪ੍ਰਕਰਮਾਂ ਚ ਇੱਕ ਇੱਕ ਇੱਟ ਥੱਲੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਪਏ ਨੇ। ਜਿਨ੍ਹਾਂ ਨੇ ਗੁਰੂ ਰਾਮਦਾਸ ਦੇ ਚਰਨਾਂ ਤੋਂ ਸਿਰ ਵਾਰਿਆ ਨਾ, ਹਜ਼ਾਰਾਂ ਦੀ ਗਿਣਤੀ ਚ ਇੱਕ ਇੱਕ ਇੱਟ ਥੱਲੇ ਇੱਕ ਹਜ਼ਾਰ ਹਜ਼ਾਰ ਸਿੱਖ ਦਾ ਸਿਰ ਆਵੇਗਾ। ਤੇਰੀ ਮਜਬੂਰੀ ਹੈ, ਤੂੰ ਉੱਡ ਕੇ ਨਹੀਂ ਜਾ ਸਕਦਾ, ਪਰ ਉਹਨਾਂ ਸ਼ਹੀਦਾਂ ਦੇ ਸਤਿਕਾਰ ਵਾਸਤੇ ਪੈਰ ਪੋਲਾ ਪੋਲਾ ਰੱਖਿਆ ਕਰ, ਤਾਂ ਕਿ ਉਹਨਾਂ ਮਹਾਂਪੁਰਸ਼ਾਂ ਦਾ ਅਪਮਾਨ ਨਾ ਹੋ ਜਾਏ। ਉਹੋ ਵਿਚਾਰ ਇੱਥੇ ਹੈ ਕਿ ਜਿਹੜੇ ਉਹ ਗੁਰਮੁਖ ਪਿਆਰੇ ਨੇ ਸੋਚ ਸੋਚ ਕੇ ਪੈਰ ਰੱਖਦੇ ਨੇ, ਜਿੱਥੇ ਕਿੱਥੇ ਪਰਮਾਤਮਾ ਦੀ ਸ਼ਰਨ ਨੂੰ ਤੱਕਦੇ ਹਨ।
ਦੁੱਖ ਸੁੱਖ ਦੇਹੇ ਤੂੰ ਹੈ ਮਨ ਭਾਵ ਹੈ,
ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ, ਤੂੰ ਉਹਨਾਂ ਦੇ ਮਨ ਨੂੰ ਚੰਗਾ ਲੱਗਦਾ ਹੈ।
ਤੁਝ ਹੀ ਸਿਉਂ ਬਣ ਆਈ ਹੈ,
ਉਹਨਾਂ ਦੀ ਕੇਵਲ ਤੇ ਕੇਵਲ ਇੱਕ ਤੇਰੇ ਨਾਲ ਬਣੀ ਹੈ, ਯਾਦ ਰੱਖੀ।
ਅੰਤ ਕਾਲ ਕੋ ਬੇਲੀ ਨਾਹੀ,
ਜਦੋਂ ਗੁਰਮੁਖੋ ਅਖੀਰ ਆਇਆ ਨਾ ਉਦੋਂ ਸਾਡਾ ਮਿੱਤਰ ਕੋਈ ਨੀ ਬਣਨਾ।
ਗੁਰਮੁਖ ਜਾਤਾ ਤੁਧ ਸਾਲਾਹੀ,
ਜਿਹੜੇ ਗੁਰਮੁਖ ਨੇ ਉਹਨਾਂ ਨੇ ਤੇਰੇ ਦੁਆਰਾ ਸਮਝ ਲਿਆ, ਔਰ ਇਸ ਕਰਕੇ ਤੇਰੀ ਸਿਫਤ ਤੋਂ ਸਲਾਹ ਕਰਦੇ ਵੀ ਨਾਲ ਕਿਸੇ ਨੀ ਜਾਣਾ।
ਨਾਨਕ ਨਾਮ ਰਤੇ ਬੈਰਾਗੀ,
ਜਿਨ੍ਹਾਂ ਨੂੰ ਗੁਰਮੁਖ ਪਿਆਰ ਨੂੰ ਨਾਮ ਦਾ ਰੰਗ ਲੱਗ ਗਿਆ ਨਾ, ਉਹ ਬਰਾਗ ਤੋਂ ਭਾਵ ਉਹ ਪਕੜ ਤੋਂ ਰਹਿਤ ਹੋ ਗਏ ਨੇ, ਮੋਹ ਤੋਂ ਰਹਿਤ ਹੋ ਗਏ ਹਨ।
ਨਿਜ ਕਰ ਤਾੜੀ ਲਾਈ ਹੈ,
ਨਿਜ ਕਰ ਤਾੜੀ ਤੋਂ ਭਾਵ ਉਹਨਾਂ ਦੀ ਸੁਰਤੀ ਬਾਹਰ ਜਾਣ ਦੀ ਬਜਾਏ ਅੰਦਰ ਟਿਕੀ, ਉਹਨੂੰ ਕਹਿੰਦੇ ਨਿਜ ਕਰ। ਆਪਾਂ ਬੈਠੇ ਤੇ ਆਪਣਾ ਮਨ ਦਿੱਲੀ ਚਲਾ ਗਿਆ, ਇੰਗਲੈਂਡ ਚਲਾ ਗਿਆ, ਮਾਲੇ ਚਲਾ ਗਿਆ, ਇਹ ਨਹੀਂ ਭਾਵ ਸਾਰਿਆਂ ਪਾਸਿਆਂ ਤੋਂ ਸੰਕੋਚ ਕੇ ਅੰਤਰਮੁਖ ਬਿਰਤੀ ਆ ਜਾਣੀ, ਫੁਰਨੇ ਰੁਕ ਜਾਣੇ, ਇਹਨੂੰ ਕਹਿੰਦੇ ਨਿਜ ਤਰਤਾੜੀ। ਪਰ ਇਹ ਵਾਹਿਗੁਰੂ ਜਿਨ੍ਹਾਂ ਤੇ ਤੂੰ ਕਿਰਪਾ ਕੀਤੀ ਉਹਨਾਂ ਦੀ ਇਹ ਅਵਸਥਾ ਬਣੀ। ਇਹ ਗੁਰਮੁਖੋ ਮਾਰੂ ਰਾਗ ਦੀਆਂ ਦੋ ਪੌੜੀਆਂ ਦੀ ਵਿਚਾਰ ਸੀ। ਸਤਿਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਅੰਤ ਕਾਲ ਕੋ ਬੇਲੀ ਨਾਹੀ, ਗੁਰਮੁਖ ਜਾਤਾ ਤੁਧ ਸਾਲਾਹੀ, ਨਾਨਕ ਨਾਮ ਰਤੇ ਬੈਰਾਗੀ, ਨਿਜ ਕਰ ਤਾੜੀ ਲਾਈ ਹੈ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।